ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਨੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਲਵਾਜੀ, ਗੁਰੂ ਸਰੂਪ, ਗੁਰੂ ਖਾਲਸਾ। ਸਤ ਸੰਗਤ ਜੀ, ਆਪਾਂ ਨੂੰ ਮਾੜਾ ਜਿਹਾ ਪਦਾਰਥ ਮਿਲ ਜਾਏ, ਆਪਾਂ ਮੈਂ ਵਿੱਚ ਆ ਜਾਂਦੇ ਹਾਂ, ਆਪਾਂ ਰੱਬ ਦਾ ਭੈ ਦੂਰ ਕਰ ਦਿੰਦੇ ਹਾਂ। ਇੱਥੋਂ ਤੱਕ ਮਨੁੱਖ ਭੁਲੇਖੇ ਵਿੱਚ ਪੈ ਕਰਕੇ ਤੇ ਆਪਣੇ ਆਪ ਨੂੰ ਰੱਬ ਆਖਣ ਲੱਗ ਪੈਂਦਾ ਹੈ। ਇਹਦੀ ਉਦਾਹਰਣ ਆਪਾਂ ਰੋਜ਼ ਦੋ ਟਾਈਮ ਤੇ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ। ਮੁਲਤਾਨ ਸ਼ਹਿਰ ਵਿੱਚ ਇੱਕ ਰਾਜਾ ਹੋਇਆ ਜਿਹਨੂੰ ਭੁਲੇਖਾ ਪੈ ਗਿਆ ਕਿ ਮੈਂ ਰੱਬ ਹਾਂ, ਔਰ ਇੱਥੇ ਬਸਨੇ ਇਸ ਭੁਲੇਖੇ ਦੇ ਵਿੱਚ ਉਹਨੇ ਆਪਣੇ ਚੇਲਿਆਂ ਚਾਟੜਿਆਂ ਨੂੰ, ਜਿਹਨੂੰ ਅੱਜ ਦੀ ਭਾਸ਼ਾ ਵਿੱਚ ਆਪਾਂ ਚਿਮਚੇ ਕਹਿ ਦਿੰਦੇ ਹਾਂ, ਉਹਨਾਂ ਨੂੰ ਕਹਿਣ ਲੱਗਾ ਲੋਕਾਂ 'ਚ ਪ੍ਰਚਾਰ ਕਰੋ ਕਿ ਹਰਨਾਕਸ਼ ਰੱਬ ਹੈ। ਗੁਰਮੁਖੋ, ਮੇਰੀ ਜਾਤੀ ਰਾਏ ਮੁਤਾਬਕ ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰਮਾਤਮਾ ਨੂੰ ਮੈਂ ਨਹੀਂ ਚੰਗੀ ਲੱਗਦੀ। ਜਿੱਥੇ ਮੈਂ ਹੈ ਉੱਥੇ ਉਹ ਨਹੀਂ। ਇਹ ਪ੍ਰਾਪੇ ਡਗੰਡਾ ਕੀਤਾ, ਪਰਿਪੂਰਨ ਪਰਮਾਤਮਾ ਨੇ ਉਹਦੇ ਘਰ ਬੇਟੇ ਨੂੰ ਭੇਜਿਆ, ਜਿਹੜਾ ਆਪਣੇ ਬਾਪ ਨੂੰ ਕਹਿੰਦਾ ਵੀ ਪਿਤਾ ਜੀ ਤੁਸੀਂ ਰੱਬ ਨਹੀਂ। ਜਿਹੜੀ ਮੈਂ ਗੱਲ ਕਹਿ ਰਿਹਾ ਨਾ, ਇਹ ਆਪਾਂ ਦੋ ਟਾਈਮ ਤੇ ਗੁਰਦੁਆਰਿਆਂ ਵਿੱਚ ਪੜ੍ਹਦੇ ਤੇ ਸੁਣਦੇ ਹਾਂ। ਗੁਰੂ ਕੇ ਪਿਆਰਿਆਂ ਨੇ ਕੀਰਤਨ ਕੀਤਾ ਆਸਾ ਦੀ ਵਾਰ ਦਾ, ਉਹਨਾਂ ਸਮਾਪਤੀ ਸਮੇਂ ਸ਼ਬਦ ਪੜ੍ਹਿਆ ਹੈ, ਤੇ ਸ਼ਾਮ ਦੇ ਟਾਈਮ ਨੂੰ ਆਪਾਂ ਰਹਿ ਰਾਸ ਤੋਂ ਪਹਿਲਾਂ ਪੜ੍ਹਦੇ ਹਾਂ। ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਇਆ, ਉਹਨੂੰ ਗੁਰੂ ਪਾਤਸ਼ਾਹ ਨੇ ਦੁਸ਼ਟ ਕਿਹਾ। ਉਹਦੇ ਬੇਟੇ ਨੇ ਆਖਿਆ ਪਿਤਾ ਜੀ ਤੁਸੀਂ ਮੇਰੇ ਪਿਤਾ ਹੋ, ਮੈਂ ਤੁਹਾਨੂੰ ਪਿਤਾ ਕਰਕੇ ਸਵੀਕਾਰ ਕਰਦਾ, ਲੇਕਿਨ ਇਹ ਕਹਿਣਾ ਵੀ ਤੁਸੀਂ ਰੱਬ ਹੋ ਤੁਸੀਂ ਬਿਲਕੁਲ ਭੁਲੇਖੇ ਵਿੱਚ ਹੋ। ਮਨੁੱਖ ਆਪਣੀ ਮੈਂ ਵਾਸਤੇ ਗੁਰਮੁਖੋ ਕੀ ਕੁਝ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ ਦੋ ਬੰਦੇ ਜਿਹਨੂੰ ਅੱਜ ਕੱਲ ਆਪਾਂ ਟਿਊਟਰ ਕਹਿੰਦੇ ਨੇ, ਸਾਡੇ ਬੱਚੇ ਟਿਊਸ਼ਨਾਂ ਪੜ੍ਹਦੇ ਨੇ, ਜਿਹੜਾ ਟਿਊਸ਼ਨ ਪੜ੍ਹਾਉਂਦਾ ਆਪਾਂ ਉਹਨੂੰ ਕਹਿੰਦੇ ਟਿਊਟਰ। ਉਹ ਜ਼ਮਾਨੇ ਚ ਉਹਨੇ ਦੋ ਮਨੁੱਖ ਸੰਡਾ ਤੇ ਮਰਕਾ ਉਹਨਾਂ ਦੀ ਡਿਊਟੀ ਲਾਈ ਵੀ ਮੇਰੇ ਪੁੱਤ ਦੇ ਅੰਦਰ ਇਹ ਗੱਲ ਫੀਡ ਕਰੋ, ਇਹਦੇ ਦਿਮਾਗ ਵਿੱਚ ਗੱਲ ਪਾਓ ਵੀ ਤੇਰਾ ਪਿਓ ਰੱਬ ਹੈ। ਗੱਲ ਉਲਟੀ ਹੋ ਗਈ। ਪ੍ਰਹਲਾਦ ਨੇ ਤਾਂ ਆਪਣੇ ਬਾਪ ਨੂੰ ਕੀ ਰੱਬ ਕਹਿਣਾ ਸੀ। ਜਿਹੜੇ ਨਾਲ ਦੇ ਉਹਦੇ ਵਿਦਿਆਰਥੀ ਉਹਦੇ ਭਾਈ ਨੇ ਉਹ ਵੀ ਸੰਡੇ ਤੇ ਮਰਕੇ ਨੂੰ ਕਹਿਣ ਲੱਗੇ ਵੀ ਜੋ ਪ੍ਰਹਲਾਦ ਕਹਿੰਦਾ ਬਿਲਕੁਲ ਠੀਕ ਕਹਿੰਦਾ, ਇਹ ਰਾਜਾ ਰੱਬ ਨਹੀਂ। ਮਨੁੱਖ ਆਪਣੀ ਮੈਂ ਨੂੰ ਕਦੇ ਵੀ ਕਮਜ਼ੋਰ ਨਹੀਂ ਕਰਦਾ। ਗੁਰਮੁਖ ਆਪਣੇ ਅੰਦਰ ਮੈਂ ਇੰਨੀ ਜ਼ਿਆਦੀ ਹੈ, ਤੁਸੀਂ ਨੋਟ ਕਰਨਾ ਸਾਦੀ ਜੀ ਗੱਲ। ਮੈਂ ਕਿਤੇ ਗਿਆ ਤੇ ਮੈਨੂੰ ਇੱਕ ਬੰਦਾ ਕਹਿਣ ਲੱਗਾ, ਗਿਆਨੀ ਜੀ ਮੇਰਾ ਕਾਰਡ ਲੈ ਲਓ, ਕਿਤੇ ਕੰਮ ਆਵੇਗਾ। ਮੈਂ ਕਿਹਾ ਵੀ ਗੁਰਮੁਖਾ ਜੇ ਲੋੜ ਹੋਵੇ ਤੇ ਮੈਂ ਲੈ ਲਾਂਗਾ। ਇਹ ਆਪਾਂ ਕਾਰਡ ਤਾਂ ਦੇਣੇ ਆ ਵੀ ਮੈਂ ਕੁਝ ਹਾਂ ਤੇ ਕਿਤੇ ਕੰਮ ਦਾ ਤੇਰਾ ਕੰਮ ਕਰਾਂਗਾ, ਇਹ ਮੈਂ ਦਾ ਪ੍ਰਦਰਸ਼ਨ ਹੈ। ਮੈਂ ਇਹ ਨਹੀਂ ਕਹਿੰਦਾ ਵੀ ਕਾਰਡ ਰੱਖਣਾ ਮਾੜਾ ਜਾਂ ਨਹੀਂ ਦੇਣਾ ਚਾਹੀਦਾ, ਲੇਕਿਨ ਧੱਕੇ ਨਾਲ ਕਹਿਣਾ ਕਿ ਕਿਤੇ ਲੋੜ ਪਈ ਤੇ ਆ ਕਾਰਡ ਤੇਰੇ ਕੰਮ ਆਏਗਾ, ਇਹ ਮੈਂ ਹੈ। ਗੁਰਮੁਖੋ ਇਹ ਉਹਨੇ ਬੱਚਿਆਂ ਨੂੰ ਜਦੋਂ ਦਵਾਉਣ ਦਾ ਯਤਨ ਕੀਤਾ ਤੇ ਪ੍ਰਹਲਾਦ ਗੱਜ ਕੇ ਕਹਿਣ ਲੱਗਾ, ਪਿਤਾ ਜੀ ਮੈਂ ਤੁਹਾਨੂੰ ਵਾਰ ਵਾਰ ਬੇਨਤੀ ਕਰਦਾ, ਤੁਸੀਂ ਰੱਬ ਨਹੀਂ, ਮਨੁੱਖ ਮੈਂ ਵਾਸਤੇ ਇੰਨਾ ਨਿਕਲ ਜਾਂਦਾ। ਇਤਿਹਾਸ ਕਹਿੰਦਾ ਵੀ ਉਹਨੇ ਆਪਣੇ ਪੁੱਤ ਨੂੰ ਪਾਣੀ ਵਿੱਚ ਗੋਤੇ ਦਿੱਤੇ, ਆਪਣੇ ਪੁੱਤ ਨੂੰ ਅੱਗ ਵਿੱਚ ਸਾੜਨ ਦਾ ਯਤਨ ਕੀਤਾ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਿਆ ਕਰੋ, ਜਿਹੜੀ ਦਸਵੀਂ ਵਾਰ ਹੈ ਉਹਦੇ ਚ ਉਹਨਾਂ ਨੇ 30 ਵੱਖ ਵੱਖ ਮਹਾਂਪੁਰਸ਼ਾਂ ਦੀਆਂ ਜੀਵਨ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਜਿਹਦੇ ਚ ਰਾਜੇ ਬਲ ਦਾ ਜ਼ਿਕਰ, ਧਰੂਪ ਭਗਤ ਦਾ ਜ਼ਿਕਰ, ਬਿਦਰ ਦਾ ਜ਼ਿਕਰ, ਇਤਿਹਾਦਕ ਸਦਾਮੇ ਦਾ ਜ਼ਿਕਰ। ਔਰ ਉਹਦੇ ਵਿੱਚ ਲਿਖਿਆ ਹੈ ਜਲ ਅਗਨੀ ਵਿੱਚ ਸੁੱਟਿਆ, ਪਹਿਲਾਂ ਪਿਓ ਨੇ ਤਲਵਾਰ ਕੱਢ ਲਈ, ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਕਹਿਣ ਤਲਵਾਰ ਕੱਢ ਕੇ ਕਹਿਣ ਲੱਗਾ ਤੈਨੂੰ ਕਿਹੜਾ ਪੁੱਠੀ ਪੱਟੀ ਪੜਾ ਗਿਆ। ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ। ਅੱਗੇ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਨੇ ਜਲ ਅਗਨੀ ਵਿੱਚ ਸੁੱਟਿਆ, ਜਲੇ ਨਾ ਡੂਬੇ ਗੁਰਪ੍ਰਸਾਦ। ਗੁਰੂ ਦੀ ਕਿਰਪਾ ਇੰਨੀ ਵੱਡੀ ਹੈ। ਭਾਈ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਨਾ ਉਹਨੂੰ ਪਾਣੀ ਡੋਬ ਸਕਿਆ ਤੇ ਨਾ ਉਹਨੂੰ ਅੱਗ ਸਾੜ ਸਕੀ। ਔਰ ਆਪਾਂ ਇਹ ਵੀ ਪੜ੍ਹਦੇ ਹਾਂ ਕਿ ਨਰਸਿੰਘ ਰੂਪ ਧਾਰ ਕੇ ਉਸ ਅਰਨਾਖ ਦਾ ਉਹਨੇ ਖਾਤਮਾ ਕੀਤਾ। ਉਹ ਕਿਉਂ ਕਹਿੰਦੇ ਨੇ ਉਹਨੇ ਵਰ ਲਿਆ ਸੀ ਵੀ ਨਾ ਮੈਂ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ। ਇਤਕਾਦਕ ਉਹਨੇ ਕਈ ਤਰ੍ਹਾਂ ਦੇ ਵਰ ਲਏ ਤੇ ਉਹਨੂੰ ਭੁਲੇਖਾ ਹੋ ਗਿਆ ਵੀ ਸ਼ਾਇਦ ਮੈਂ ਮਰਨਾ ਨਹੀਂ। ਹੁਣ ਤਾਂ ਆਪਾਂ ਵਿਚਾਰ ਨਹੀਂ ਨਾ ਕਰਦੇ। ਮੈਂ ਆਪਣੇ ਬਚਪਨ ਵਿੱਚ ਵੇਖਿਆ ਵੀ ਜਦੋਂ ਅਸੀਂ ਨਿਆਣੇ ਹੁੰਦੇ ਸਾਂ ਤੇ ਰੋਟੀ ਖਾਣੀ ਤੇ ਦਲੀਜ਼ ਥੱਲੇ ਬਹਿ ਜਾਣਾ, ਦਲੀਜ਼ ਵਿੱਚ ਬਹਿ ਜਾਣਾ, ਤੇ ਮੈਨੂੰ ਅੱਜ ਤੱਕ ਆਪਣੀ ਦਾਦੀ ਦੇ ਬਚਨ ਚੇਤੇ ਨੇ, ਉਹਨੇ ਕਹਿਣਾ ਪੁੱਤ ਚਾਹੇ ਅੰਦਰ ਹੋ ਜਾ ਤੇ ਚਾਹੇ ਬਾਹਰ ਹੋ ਜਾ। ਜਦੋਂ ਮੈਂ ਗ੍ਰੰਥਾਂ ਨੂੰ ਪੜ੍ਹਿਆ ਨਾ ਤੇ ਮੈਨੂੰ ਉਸ ਆਪਣੀ ਦਾਦੀ ਦੀ ਗੱਲ ਚੇਤੇ ਆਈ। ਉਹਦਾ ਕਾਰਨ ਵੀ ਰੱਬ ਨੇ ਉਸ ਅਰਨਾਸ਼ ਨੂੰ ਦਲੀਜ਼ਾਂ ਵਿੱਚ ਰੱਖ ਕੇ ਮਾਰਿਆ ਸੀ ਸਦੀਆਂ ਪਹਿਲਾਂ। ਨਰਸਿੰਘ ਰੂਪ ਧਾਰਿਆ ਔਰ ਉਹਨੇ ਆਖਿਆ ਸੀ ਨਾ ਧਰਤੀ ਤੇ ਮਰਾਂ ਤੇ ਨਾ ਆਕਾਸ਼ ਵਿੱਚ, ਨਾ ਮੈਨੂੰ ਕੋਈ ਸ਼ਾਸਤਰ ਮਾਰੇ। ਕਹਿੰਦੇ ਭਗਵਾਨ ਨੇ ਪੱਟਾਂ ਤੇ ਪਾ ਕੇ ਤੇ ਆਪਣੇ ਨੌ ਤਿੱਖੇ ਕਰਕੇ ਤੇ ਕਹਿਣ ਲੱਗਾ ਵੀ ਮਿੱਤਰਾ ਹੁਣ ਨਿਗਾਹ ਮਾਰ ਲਾ ਵੀ ਦਿਨ ਹੈ ਕਿ ਰਾਤ ਹੈ, ਨਾ ਤੂੰ ਅੰਦਰ ਹੈ ਨਾ ਤੂੰ ਬਾਹਰ ਹੈ, ਆ ਮੇਰੇ ਨੌ ਵੇਖ ਲਾ, ਇਹ ਨਾ ਤਲਵਾਰ ਹੈ ਤੇ ਨਾ ਥੌੜਾ ਹੈ, ਤੇ ਨਾ ਇਹ ਕਿਸੇ ਪ੍ਰਕਾਰ ਖੰਡਾ ਹੈ। ਤਿਆਰੀ ਵੱਟ ਔਰ ਨਵਾਂ ਦੇ ਨਾਲ ਉਸ ਅਰਨਾਸ਼ ਨੂੰ ਖਤਮ ਕੀਤਾ, ਅਸੀਂ ਗ੍ਰੰਥਾਂ ਚ ਪੜ੍ਹਦੇ ਹਾਂ। ਇਸ ਕਰਕੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਹਿੰਦੇ, ਗੁਰਸਿੱਖਾ ਥੋੜਾ ਜਿਹਾ ਰੱਬ ਤੋਂ ਡਰਿਆ ਕਰ, ਭੈ ਕਰ। ਆਪਾਂ ਕਹਿੰਦੇ ਕਿਉਂ ਕਰਾਂ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੱਖ ਵੱਖ ਉਦਾਹਰਣਾਂ ਦੇ ਕਰਕੇ ਸਾਨੂੰ ਸਮਝਾਇਆ ਭਲਿਆ ਧਰਤੀ ਵੀ ਰੱਬ ਦੇ ਭੈ ਵਿੱਚ ਹੈ, ਅੱਗ ਵੀ ਰੱਬ ਦੇ ਭੈ ਵਿੱਚ ਹੈ, ਪਾਣੀ ਵੀ ਰੱਬ ਦੇ ਭੈ ਵਿੱਚ ਹੈ, ਤੇ ਤੂੰ ਭੈ ਤੋਂ ਰਹਿਤ ਕਿਉਂ ਹੈ। ਜਿਹੜੀ ਆਸਾ ਦੀ ਵਾਰ ਆਪਾਂ ਇਹ ਸ਼ਬਦ ਸਰਵਣ ਕੀਤਾ ਨਾ, ਇਹ ਗੁਰਮੁਖੋ ਦੋ ਭਾਗਾਂ ਵਿੱਚ ਗੁਰੂ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਇਹਦੀਆਂ ਪਹਿਲੀਆਂ ਨੌ ਪੌੜੀਆਂ ਹਰੂਰ ਨੇ ਪਾਗ ਪੱਟਣ ਬਾਬਾ ਫਰੀਦ ਦੇ ਡੇਰੇ, ਜਿਹੜਾ ਉਸ ਮੌਕੇ ਗੱਦੀ ਨਸ਼ੀਨ ਬਾਬਾ ਸ਼ੇਖ ਬ੍ਰਹਮ ਸਿੰਘ, ਉਹਨੂੰ ਸੰਬੋਧਨ ਕਰਕੇ ਚਾਰਨ ਕੀਤੀਆਂ ਹਨ। ਔਰ ਜਿਹੜੀਆਂ ਦੂਜੀਆਂ 15 ਪੌੜੀਆਂ ਨੇ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਲਾਹੌਰ ਸ਼ਹਿਰ ਵਿੱਚ ਦੁਨੀ ਚੰਦ ਇੱਕ ਸੇਠ ਹੋਇਆ, ਉਹਨੇ ਆਪਣੇ ਪਿਓ ਦਾ ਸ਼ਰਾਧ ਕੀਤਾ ਤੇ ਸਤਿਗੁਰੂ ਪਾਤਸ਼ਾਹ ਨੇ ਇਹਦੇ ਨਾਲ ਮੂਲ ਇਹ ਹੈ, ਉਹਨੇ ਆਪਣੇ ਬੂਹੇ ਦੇ ਅੱਗੇ 7 ਝੰਡੇ ਲੱਗੇ ਲਾਏ ਸਨ, 7 ਝੰਡੇ। ਹੁਣ ਤਾਂ ਗੁਰਮੁਖੋ ਲੱਖ ਰੁਪਈਏ ਦੀ ਵੀ ਕੋਈ ਵੈਲੂ ਨਹੀਂ ਰਹਿ ਗਈ, ਕਰੋੜ ਦੀ ਵੈਲੂ ਵੀ ਨਹੀਂ। ਇਹ ਆਪਣੇ ਸਮਾਜ ਵਿੱਚ ਆਪਾਂ ਆਮ ਲੱਭ ਸੁਣਿਆ ਕਿ ਫਲਾਣਾ ਲੱਖਾਂ ਪਤੀ, ਅਸੀਂ ਸੁਣਦੇ ਹਾਂ ਸਭ ਬਚਪਨ 'ਚ, ਹੁਣ ਕਰੋੜ ਦੀ ਵੈਲੂ ਵੀ ਕੋਈ ਨਹੀਂ। ਉਹ ਜ਼ਮਾਨੇ 'ਚ ਰਿਵਾਜ ਹੁੰਦਾ ਸੀ ਕਿ ਜਿਹੜੇ ਬੰਦੇ ਕੋਲ ਲੱਖ ਰੁਪਈਆ ਹੁੰਦਾ ਸੀ, ਉਹ ਆਪਣੇ ਬੂਹੇ ਦੇ ਅੱਗੇ ਇੱਕ ਝੰਡਾ ਲਾ ਸਕਦਾ ਹੈ, ਤਾਂ ਕਿ ਲੋਕਾਂ ਨੂੰ ਪਤਾ ਚੱਲਾ ਇਹ ਲੱਖ ਪਤੀ ਹੈ। ਉਸ ਦੁਨੀ ਚੰਦ ਨਾਮ ਦੇ ਸੇਠ ਨੇ ਆਪਣੇ ਦਰਵਾਜ਼ੇ ਦੇ ਅੱਗੇ 7 ਝੰਡੇ ਲਾਏ ਸਨ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੇਠਾ ਇਹ ਝੰਡੇ ਕਾਹਦੇ ਲਾਏ? ਕਹਿਣ ਲੱਗਾ, ਮਹਾਰਾਜ ਤੁਹਾਨੂੰ ਪਤਾ ਨਹੀਂ? ਕਹਿੰਦੇ, ਨਹੀਂ ਭਾਈ ਦੱਸਦੇ ਤੂੰ। ਕਹਿਣ ਲੱਗਾ, ਜੀ ਇਹ ਨਿਯਮ ਹੈ ਵੀ ਜਿਹੜੇ ਬੰਦੇ ਕੋਲ ਲੱਖ ਰੁਪਈਆ ਹੋਵੇ ਨਾ, ਉਹ ਇੱਕ ਝੰਡਾ ਲਾ ਸਕਦਾ, ਤੇ ਮੈਂ 7 ਲੱਖ ਦਾ ਮਾਲਕ ਹਾਂ, 7 ਲੱਖ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਤੇ ਬਾਬੇ ਕਬੀਰ ਦਾ ਜੋ ਪ੍ਰਚਾਰ ਕਰਨ ਦਾ ਢੰਗ, ਉਹ ਵਿਅੰਗ ਪਈ ਹੈ। ਹਜ਼ੂਰ ਉਹਨੂੰ ਕਹਿਣ ਲੱਗੇ ਵੀ ਸੇਠਾ ਇੱਕ ਨਿੱਕਾ ਜਿਹਾ ਕੰਮ ਕਰ, ਕਹਿੰਦਾ ਜੀ ਹੁਕਮ ਕਰੋ। ਉੱਥੇ ਲਿਖਿਆ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਸੂਈ ਦਿੱਤੀ ਤੇ ਕਹਿਣ ਲੱਗੇ, ਸੇਠਾ ਸਾਡੀ ਸੂਈ ਸੰਭਾਲ ਕੇ ਰੱਖ ਲਾ, ਇਹ ਤੇਥੋਂ ਅੱਗੇ ਲੈ ਲਾਂਗੇ, ਆਪਾਂ ਕਈ ਵਾਰ ਗੱਲ ਗੌਲਦੇ ਨਹੀਂ। ਸੂਈ ਲੈ ਕਰਕੇ ਆਪਣੇ ਘਰ ਚਲਾ ਗਿਆ ਤੇ ਆਪਣੀ ਧਰਮ ਪਤਨੀ ਘਰਵਾਲੀ ਨੂੰ ਕਹਿਣ ਲੱਗਾ, ਭਲੀਏ ਲੋਕ ਕਿਹਾ ਸੂਈ ਬੜੀ ਕੀਮਤੀ ਹੈ, ਇਹਨੂੰ ਸਾਂਭ ਕੇ ਰੱਖ ਲਈ। ਉਹ ਕਹਿਣ ਲੱਗੀ, ਸ਼ਾਹ ਜੀ ਸੂਈ ਕਿੱਥੋਂ ਆਉਂਦੀ ਹੈ, ਕਾਹਦੇ ਲਿਆਂਦੀ ਹੈ, ਕਿਹਨੂੰ ਦੇਣੀ ਹੈ? ਕਹਿੰਦਾ, ਭਾਗਾਂ ਵਾਲੀਏ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਸੂਈ ਦਿੱਤੀ। ਤੇ ਕਹਿੰਦੇ, ਕਾਹਦੇ ਲਈ? ਸੇਠ ਕਹਿਣ ਲੱਗਾ ਵੀ ਉਹ ਕਹਿੰਦੇ ਸਨ ਅੱਗੇ ਲੈ ਲਾਂਗੇ, ਤੇ ਜਿਵੇਂ ਬੀਬੀਆਂ ਸਾਡੀਆਂ ਘਰਵਾਲੀਆਂ ਕਈ ਵਾਰ ਸਾਨੂੰ ਕਹਿ ਦਿੰਦੀਆਂ ਨੇ ਨਾ। ਕਹਿਣ ਲੱਗੀ, ਹੁਣ ਤੇਰਾ ਕਬੜਾ ਪਿੱਛੇ ਪਿਆ ਈ। ਉਹ ਕਹਿਣ ਲੱਗੀ, ਮੈਨੂੰ ਕਬੜਾ ਘਵਾ ਗਿਆ। ਤੇ ਕਹਿਣ ਲੱਗੀ, ਭਰਿਆ ਇਹ ਦੇਹ ਨਾਲ ਨਹੀਂ ਜਾਣੀ ਤੇ ਸੂਈ ਨਾਲ ਕਿਵੇਂ ਜਾਏਗੀ? ਇਕਦਮ ਪਿਛਲੇ ਪੈਰੀ ਮੁੜਿਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ, ਜੀ ਮੈਨੂੰ ਬਖਸ਼ ਲਓ, ਇਹ ਦੇਹ ਵੀ ਨਾਲ ਨਹੀਂ ਜਾਣੀ, ਸੂਈ ਕਿਵੇਂ ਜਾਏਗੀ? ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਵੇਂ 7 ਲੱਖ ਰੁਪਈਆ ਜਾਏਗਾ। ਮੈਂ ਗੁਰੂ ਪਾਤਸ਼ਾਹ ਨੂੰ ਤਾਂ ਨਮਸਕਾਰ ਕਰਦਾ ਹੀ ਕਰਦਾ ਕਿਉਂਕਿ ਮੈਂ ਗੁਰੂ ਕਾ ਸਿੱਖ ਹਾਂ, ਮੈਂ ਉਹ ਸੇਠ ਦੇ ਅੱਗੇ ਵੀ ਸਿਰ ਝੁਕਾਉਣਾ। ਉਹਨੇ 7 ਲੱਖ ਰੁਪਈਆ ਗੁਰਮੁਖੋ ਲੋਕਾਂ ਦੇ ਭਰੇ ਲਈ ਲਾ ਦਿੱਤਾ, 7 ਲੱਖ ਰੁਪਈਆ। ਔਰ ਗੁਰੂ ਪਾਤਸ਼ਾਹ ਨੇ ਉਸ ਮੌਕੇ ਉਹਨੂੰ ਸੰਬੋਧਨ ਕਰਕੇ ਇਹ ਸਿੱਖਿਆ ਦਿੱਤੀ ਹੈ ਜਿਹੜੀ ਸਾਡੇ ਵਾਸਤੇ ਵੀ ਹੈ। ਹਜ਼ੂਰ ਜਿਵੇਂ ਕਿਰਪਾ ਕਰਨਗੇ, ਸਰਵਣ ਕਰੀਏ, ਮਨ ਇਕਾਗਰ ਕਰਨ ਲਈ ਯਤਨ ਕਰੋ ਤੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦ ਵਾਉ।
ਸਤਿਗੁਰੂ ਪਾਤਸ਼ਾਹ ਕਹਿੰਦੇ, ਦੁਨੀ ਚੰਦਾ ਜਿਹੜੀ ਹਵਾ ਚੱਲਦੀ ਹੈ ਨਾ ਸਦੀਵੀ ਤੌਰ ਤੇ, ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਆਪਾਂ ਗੁਰਮੁਖੋ ਗੌਲਦੇ ਨਹੀਂ, ਕਿਤੇ ਆਪਣੇ ਵੱਲ ਵੀ ਝਾਤੀ ਮਾਰ ਗਏ। ਆਪਾਂ ਪੜਦੇ ਜੈਸੇ ਜਲ ਤੇ ਬੁਧਬਦਾ ਉਪਜੇ ਬਿਨਸੇ ਨੀਤ, ਆਪਾਂ ਪਾਣੀ ਦੇ ਬੁਲਬਲੇ ਵਰਗੇ ਆ। ਗੱਲ ਕੀਤੀ ਨਾ ਹਵਾ ਦੀ, ਹਵਾ ਅੰਦਰ ਚਲੀ ਗਈ ਆਪਾਂ ਜਿਉਂਦੇ ਰਹਿ, ਜਦੋਂ ਬਾਹਰ ਜਾ ਕੇ ਅੰਦਰ ਨਾ ਆਈ ਤੇ ਗੁਰਮੁਖੂ ਆਪਣੀਆਂ ਬਾਹਾਂ ਖਿਲਰੀਆਂ ਰਹਿ ਜਾਣੀਆਂ, ਆਪਾਂ ਢੇਰੀ ਹੋ ਜਾਣਾ। ਜਿਹੜੀ ਹਵਾ ਸਾਡੇ ਅੰਦਰ ਜਾਂਦੀ ਹੈ ਨਾ, ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਕਿਵੇਂ? ਆਪਾਂ ਕੋਈ ਵੀ ਕੰਮ ਕਰਦੇ, ਪਾਣੀ ਪੀਨੇ ਤੇ ਗਲਾਸ ਫੜ ਕੇ ਮੂੰਹ ਨਾ ਲਾਉਣੇ ਫਿਰ ਪੀਨੇ ਆ। ਆਪਾਂ ਰੋਟੀ ਖਾਣੇ ਤੇ ਆਪਾਂ ਬੁਰਕੀ ਤੋੜ ਕੇ ਮੂੰਹ ਚ ਪਾਉਣੇ ਆ, ਲੇਕਿਨ ਰਾਤ ਨੂੰ ਆਪਾਂ ਸੁੱਤੇ ਪਏ ਹੁੰਦੇ ਆ, ਸਾਨੂੰ ਆਪਣੇ ਆਪ ਦੀ ਹੋਸ਼ ਨਹੀਂ। ਲੇਕਿਨ ਵਾਹਿਗੁਰੂ ਦੇ ਹੁਕਮ ਦੇ ਵਿੱਚ ਉਹ ਹਵਾ ਸਾਡੇ ਅੰਦਰ ਵੀ ਜਾਂਦੀ ਤੇ ਹਵਾ ਬਾਹਰ ਵੀ ਆਉਂਦੀ, ਇਹ ਪਰਮਾਤਮਾ ਦੇ ਭੈ ਵਿੱਚ ਦੇ। ਆਪਣੇ ਅੰਦਰ ਹਵਾ ਜਾਂਦੀ ਵੀ ਆਪਾਂ ਸਵਾਸ ਲੈਂਦੇ ਹਾਂ, ਸਾਨੂੰ ਨਹੀਂ ਪਤਾ, ਲੇਕਿਨ ਪਰਮਾਤਮਾ ਦੇ ਭੈ ਵਿੱਚ ਹਵਾ ਅੰਦਰ ਗਈ, ਮੁੜ ਕੇ ਬਾਹਰ ਆ ਗਈ। ਇਸ ਕਰਕੇ ਪਾਤਸ਼ਾਹ ਕਹਿੰਦੇ ਪਿਆਰ ਹੈ, ਇਹ ਸਦੇਵੀ ਤੌਰ ਤੇ ਜਿਹੜੀ ਹਵਾ ਨਾ, ਇਹ ਵੀ ਰੱਬ ਦੇ ਭੈ ਵਿੱਚ ਹੀ ਚੱਲਦੀ ਹੈ।
ਭੈ ਵਿੱਚ ਚੱਲੇ ਹੈ ਲੱਖ ਦਰਿਆ,
ਇਹ ਭਾਵੇਂ ਲੱਖਾਂ ਦਰਿਆ ਨੇ ਗੁਰਮੁਖਾ, ਇਹ ਵੀ ਪਰਮਾਤਮਾ ਦੇ ਭੈ ਵਿੱਚ ਨੇ। ਸਾਡੇ ਕੋਲ ਸਾਡੇ ਸਿੱਖ ਇਤਿਹਾਸ ਵਿੱਚ ਇਹਦੀ ਉਦਾਹਰਨ ਵੀ ਹੈ, ਇਹਦੀ ਉਦਾਹਰਨ ਵੀ ਹੈ। ਇਹ ਕਿਵੇਂ? ਜਦੋਂ ਕਲਗੀਧਰ ਬਾਪੂ ਮਹਾਰਾਜ ਆਨੰਦਪੁਰ ਸਾਹਿਬ ਤੋਂ ਨਿਕਲੇ ਨੇ ਨਾ, ਜਿੰਨਾ ਚਿਰ ਉਹਨਾਂ ਦਾ ਘੋੜਾ ਦਰਿਆ ਦਰਿਆ ਪਾਣੀ ਦਾ ਵੇਗ ਰੁਕ ਗਿਆ, ਇੱਕ ਇਹ। ਦੂਜਾ, ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅੜਕ ਦਰਿਆ ਪਾਰ ਕਰਨਾ ਸੀ ਨਾ, ਉੱਥੇ ਲਿਖਿਆ ਹੈ, ਇਹ ਆਮ ਕਰਕੇ ਆਪਾਂ ਆਮ ਪ੍ਰਚਲਿਤ ਹੈ ਵੀ ਮਹਾਰਾਜੇ ਰਣਜੀਤ ਸਿੰਘ ਨੇ ਅਰਦਾਸ ਕੀਤੀ, ਲੇਕਿਨ ਮੈਂ ਬਾਬਾ ਠਾਕੁਰ ਸਿੰਘ ਹੋਰਾਂ ਨੂੰ ਪੜਾਇਆ ਭੰਗਾਲੀ ਨਗਰ, ਮੈਨੂੰ ਕਹਿਣ ਲੱਗੇ ਗਿਆਨੀ ਸਿਆਂ, ਇਹ ਬਾਬਾ ਵੀਰ ਸਿੰਘ ਨਰੰਗਾਬਾਦੀ ਨੇ ਅਰਦਾਸ ਕੀਤੀ ਸੀ। ਜਦੋਂ ਦਰਿਆ ਪਾਰ ਕਰਨ ਲੱਗੇ ਨਾ, ਅਰਦਾਸ ਕਰਨ ਵਾਲੇ ਦੇ ਅੰਦਰ ਵਿਸ਼ਵਾਸ ਚਾਹੀਦਾ। ਆਪਾਂ ਅਰਦਾਸ, ਸਾਡੀ ਗੱਲ ਤਾਂ ਨਹੀਂ ਬਣਦੀ, ਆਪਾਂ ਕਹਿੰਦੇ ਅਰਦਾਸ ਤਾਂ ਕਰਨ ਲੱਗਾ, ਪਤਾ ਨਹੀਂ ਕੰਮ ਹੋਵੇ ਕਿ ਨਾ ਆਵੇ। ਜਦੋਂ ਤੈਨੂੰ ਵਿਸ਼ਵਾਸ ਹੀ ਨਹੀਂ, ਤੇਰੀ ਅਰਦਾਸ ਮੰਨੀ ਕਿਵੇਂ ਜਾਏਗੀ? ਅਰਦਾਸ ਕਰਨਿਆਂ ਸਾਨੂੰ ਦ੍ਰਿੜ ਨਿਸ਼ਚਾ ਹੋਵੇ ਵੀ ਗੁਰੂ ਸਦ ਸੁਣਦਾ, ਸਦ ਵੇਖਦਾ, ਪ੍ਰਭ ਨਾਨਕ ਸਦਭਗ ਸੰਦ ਇਹ ਸੁਣਦਾ ਤੇ ਵੇਖਦਾ, ਮੈਂ ਅਰਦਾਸ ਕਰਨ ਲੱਗਾ, ਮੇਰੀ ਗੱਲ ਬਣ ਜਾਣੀ ਹੈ। ਗੁਰਮੁਖੋ, ਸੰਤ ਬਾਬਾ ਵੀਰ ਸਿੰਘ ਨੇ ਅਰਦਾਸ ਕੀਤੀ, ਦਰਿਆ ਦਾ ਪਾਣੀ ਰੁਕ ਗਿਆ, ਅੜਕ ਗਿਆ। ਜਿਹੜੇ ਨਿਸ਼ਰਧਕ ਸਨ ਕਹਿਣ ਲੱਗੇ, ਕਦੇ ਅਰਦਾਸਾਂ ਦੇ ਨਾਲ ਵੀ ਪਾਣੀ ਰੁਕਿਆ? ਉੱਥੇ ਲਿਖਿਆ ਵੀ ਜਿੰਨਾ ਚਿਰ ਅਰਦਾਸ ਕਰਕੇ ਗੁਰੂ ਕੇ ਪਿਆਰੇ ਖਲੋਤੇ ਰਹਿ, ਦਰਿਆ ਦਾ ਵੇਗ ਘਟ ਗਿਆ ਤੇ ਜਦੋਂ ਅੱਗੇ ਲੰਘੇ, ਬਾਕੀ ਦੇ ਜਿੰਨੇ ਸਨ ਸਾਰੇ ਦੇ ਸਾਰੇ ਰੁੜ ਗਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਜਿਹੜੇ ਦਰਿਆ ਨੇ ਨਾ, ਇਹ ਵੀ ਪਰਮਾਤਮਾ ਦੇ ਭੈ ਵਿੱਚ ਹੀ ਚੱਲਦੇ ਹਨ।
ਭੈ ਵਿੱਚ ਅਗਨ ਕੱਢੈ ਵੇਗਾਰ,
ਜਿਹੜੀ ਅੱਗ, ਇਹ ਵੀ ਗੁਰਮੁਖੋ ਪਰਮਾਤਮਾ ਦੇ ਭੈ ਵਿੱਚ। ਆਪਾਂ ਨੂੰ ਦੂਰ ਜਾਣ ਦੀ ਲੋੜ ਨਹੀਂ, ਨਾ ਪਾਸਪੋਰਟ ਦੀ ਲੋੜ ਹੈ, ਕਿਤੇ ਪੱਟੀ ਚਲੇ ਜਾਓ, ਉੱਥੇ ਗੁਰਦੁਆਰਾ ਭੱਟ ਸਾਹਿਬ, ਬਾਬਾ ਬਿਧੀ ਚੰਦ ਨੇ ਜਦੋਂ ਦਿਸ਼ਾਲੇ ਲੈ ਲੈ, ਅੜਦੀ ਭਾਸ਼ਾ ਜਿਹਨੂੰ ਆਪਾਂ ਕਹਿੰਦੇ ਰੈਡ ਅਲਰਟ, ਉਦੋਂ ਕਹਿੰਦੇ ਹਨ ਚੁਕੰਨਿਆ ਹੋਣਾ, ਚੌਂ ਪਾਸੇ ਚੁਕੰਨੇ ਹੋ ਗਏ ਵੀ ਜਿਹਨੇ ਦਿਸ਼ਾਲੇ ਲੈ ਨੇ ਉਹ ਚੋਰ, ਇਸ ਪੱਟੀ ਨਗਰ ਚੌਂ ਪਾਸੇ ਦਰਵਾਜ਼ੇ ਬੰਦ ਕਰ ਦਿਓ। ਬਾਬਾ ਬਿਧੀ ਚੰਦ ਦੇ ਨਾਨਕੇ ਸਿਹਾੜੀ ਪਿੰਡ ਸਨ, ਔਰ ਉਹਨਾਂ ਦੇ ਸੁਭਾਅ ਕਰਕੇ ਇਹਨਾਂ ਦੇ ਅੰਦਰ ਦਲੇਰੀ ਆ ਗਈ। ਪੱਟੀ ਤ੍ਰਿਹਾੜੀ ਦੇ ਬਿਲਕੁਲ ਲਾਗੇ ਦੇ ਆਉਣ ਜਾਣ ਸੀ, ਆਪਣੇ ਮਿੱਤਰ ਪੜਭੂੰਜੇ ਦੇ ਕੋਲ ਗਏ, ਕਹਿਣ ਲੱਗੇ ਮਿੱਤਰ ਅੱਜ ਮੇਰੀ ਮਦਦ ਕਰ, ਯਾਰ ਜਾਵਰਾਂ ਦੀਆਂ ਬਾਹਾਂ ਹੁੰਦੀਆਂ ਨੇ। ਉਹ ਗਰੀਬ ਬੰਦਾ ਕਹਿਣ ਲੱਗਾ ਬਿਧੀ ਚੰਦਾ, ਮੈਂ ਕਿਹੜਾ ਕੋ ਅਹਿਲਕਾਰ ਹਾਂ, ਮੇਰੀ ਕਿਹੜੀ ਕੋ ਜਾਇਦਾਦ ਹੈ, ਕੋ ਕੋਠੇ ਮਾੜੀਆਂ ਨੇ, ਮੇਰੇ ਗਰੀਬ ਕੋਲ ਪੱਟ ਹੈਗਾ ਤੇ ਗੁੱਸਾ ਨਾ ਕਰੀ। ਤੂੰ ਕਹਿੰਦਾ ਵੀ ਮੇਰਾ ਗੁਰੂ ਬੜਾ ਸਮਰੱਥ ਹੈ ਤੇ ਇਉਂ ਕਰ, ਪੱਠ ਵਿੱਚ ਬਹਿ ਜਾ। ਬਾਬਾ ਬਿਧੀ ਚੰਦ ਕਹਿਣ ਲੱਗਾ, ਮਿੱਤਰਾ ਤੂੰ ਬਹੁਤ ਮਾੜਾ ਕੀਤਾ, ਮੇਰਾ ਮਿੱਤਰ, ਮੈਂ ਤੈਨੂੰ ਕੁਝ ਕਹਿਣਾ ਨਹੀਂ, ਪਰ ਤੂੰ ਮੇਰੇ ਗੁਰੂ ਤੇ ਸ਼ੰਕਾ ਨਹੀਂ ਸੀ ਕਰਨਾ, ਮੇਰਾ ਗੁਰੂ ਸਮਰੱਥ ਹੈ, ਇਤਿਹਾਸ ਦੇ ਪੰਨੇ ਪੜੋ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਡੋਲੀ ਨੇ ਬਾਬਾ ਵਿਧੀ ਚੰਦ ਭੱਟ ਵਿਚ ਬੈਠਾ ਹੈ ਤੇ ਨਾਲ ਸ਼ਬਦ ਪੜਦਾ ਤੇ ਇਹਨੂੰ ਆਪਣੇ ਅੰਦਰ ਵਿਚਾਰਨਾ ਵੀ ਕਰੋ। ਬੁਲਾਵਲ ਮਹੱਲਾ ਪੰਜਵਾਂ, ਤਾਤੀ ਵਾਉਣ ਲੱਗੀ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਦੁੱਖ ਕਿਉਂ ਨਹੀਂ ਲੱਗਦਾ? ਸਤਿਗੁਰ ਪੂਰਾ ਭੇਟਿਆ, ਜਿਣ ਬਣਤ ਬਣਾਈ ਤੇ ਗੁਰੂ ਨੇ ਨਿੱਕੀਆਂ ਲਾਚੀਆਂ ਕਰਕੇ ਨਹੀਂ ਜਿੱਤੀਆਂ, ਗੁਰੂ ਨੇ ਤਾਗਾ ਕਰਕੇ ਨਹੀਂ ਜਿੱਤਾ। ਰਾਮ ਨਾਮ ਔਖ ਦੀਆ ਏਕਾ ਨਿਵਲਾਈ, ਕਹੋ ਨਾਨਕ ਕਿਰਪਾ ਭਈ ਪ੍ਰਭੈ ਸਾਈ। ਬਾਬੇ ਵਿਧੀ ਚੰਦ ਦਾ ਵਾਲ ਵਿੰਗਾ ਨਹੀਂ ਹੋਇਆ, ਕਰਤਾ ਪੁਰਖ ਲੋਆ ਵਾਲ ਨਾ ਵਿੰਗਾ ਹੋਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਅੱਗ ਹੈ ਨਾ, ਇਹ ਵੀ ਪਰਮਾਤਮਾ ਦੇ ਭੈ ਵਿੱਚ ਹੈ। ਕੋਈ ਸ਼ੰਕਾਵਾਦੀ ਕੋਈ ਤਰਕਵਾਦੀ ਕਹੇਗਾ ਗਿਆਨੀ ਜੀ ਥੋੜਾ ਜਿਹਾ ਰੱਬ ਦਾ ਖੌਫ ਕਰਿਆ ਕਰੋ, ਤੁਸੀਂ ਇੰਨਾ ਚਿਰ ਕਥਾ ਕਰਦਿਆਂ ਨੂੰ ਹੋ ਗਏ ਵੀ ਤੁਸੀਂ ਭੁਰਾ ਜਨਾ ਡਰਦੇ ਨਹੀਂ ਵੀ ਉਹ ਗੁਰੂ ਪਾਤਸ਼ਾਹ ਡੋਲੀ ਚ ਬੈਠੇ ਤੇ ਤੱਤੀ ਵਾਹ ਨਹੀਂ ਲੱਗੀ, ਕਿਵੇਂ ਹੋ ਸਕਦਾ? ਤਰਕਵਾਦੀ ਕਵੇਗਾ ਤੂੰ ਜਵਾਬ ਦਿਆਂ। ਇਹਦਾ ਜਵਾਬ ਇਹ ਹੈ, ਤੁਸੀਂ ਬਾਬੇ ਫਰੀਦ ਦਾ ਜੀਵਨ ਪੜੋ। ਮੈਂ ਉੱਥੇ ਪੜਿਆ ਵੀ ਇਸਲਾਮ ਦੇ ਵਿੱਚ ਲੋਕੀ 12-12 ਸਾਲਾਂ ਦੇ ਛਿਲੇ ਕੱਢਦੇ ਨੇ, 12-12 ਸਾਲ ਤਪੱਸਿਆ ਕਰਦੇ ਨੇ। ਬਾਬੇ ਫਰੀਦ ਨੇ 3 ਵਾਰਾਂ 12-12 ਸਾਲ ਤਪੱਸਿਆ ਕੀਤੀ ਹੈ। ਔਰ ਸਾਡੇ ਧਰਮ ਦੇ ਵਿੱਚ ਕਰਾਮਾਤ ਨਾਮ ਕਹਿਰ ਦਾ, ਸਿੱਖ ਧਰਮ ਵਿੱਚ ਅਸੀਂ ਜਾਨ ਤਾਂ ਦੇ ਸਕਦੇ ਪਰ ਕਰਾਮਾਤ ਤੋਂ ਪਰਹੇਜ਼ ਕਰਦੇ ਹਾਂ ਸਾਡੇ ਧਰਮ ਵਿੱਚ। ਲੇਕਿਨ ਇਸਲਾਮ ਦੇ ਵਿੱਚ ਜਦੋਂ ਕੋਈ ਪੀਰ ਬਣਦਾ ਤੇ ਉਹ ਆਪਣੀ ਕਰਾਮਾਤ ਵਿਖਾ ਕਰਕੇ ਤੇ ਲੋਕਾਂ ਨੂੰ ਸੁਚੇਤ ਕਰਦਾ, ਭਾਈ ਮੈਂ ਪੀਰ ਬਣ ਗਿਆ, ਮੇਰੇ ਕੋਲ ਸ਼ਕਤੀਆਂ ਨੇ, ਕਰਾਮਾਤਾਂ ਨੇ। ਉੱਥੇ ਮੈਂ ਪੜ੍ਹਿਆ ਬਾਬਾ ਫਰੀਦ ਜੀ 12 ਸਾਲ ਦਾ ਇਹ ਬੰਦਗੀ ਕਰਕੇ ਤੇ ਵਾਪਸ ਘਰ ਨੂੰ ਆ ਰਹੇ ਸਨ। ਇੱਕ ਬੀਬੀ ਪਾਣੀ ਭਰ ਰਹੀ ਹੈ ਔਰ ਉਹਨੂੰ ਕਹਿਣ ਲੱਗੇ, ਬੀਬੀ ਮੈਨੂੰ ਤੇਹ ਲੱਗੀ ਪਾਣੀ ਪਿਆ। ਇਹਦੇ ਤੋਂ ਪਹਿਲਾਂ ਬਾਬੇ ਫਰੀਦ ਨੇ, ਜਿਹਨੂੰ ਆਪਾਂ ਅੱਜ ਕਹਿੰਦੇ ਟਰਾਈ ਲੈਣੀ, ਇਹਨੇ ਟਰਾਈ ਲਈ, ਵੇਖਾਂ ਵੀ ਮੈਂ ਪੀਰ ਬਣਿਆ ਕਿ ਨਹੀਂ ਬਣਿਆ। ਕਹਿਣ ਲੱਗਾ, ਚਿੜੀਓ ਮਰ ਜਾਓ। ਇਹ ਬਾਬੇ ਫਰੀਦ, ਮੈਂ ਵਾਰ ਵਾਰ ਕਹਿ ਰਿਹਾ ਵੀ ਤੁਸੀਂ ਬਾਬੇ ਫਰੀਦ ਦੇ ਜੀਵਨ ਦੇ ਵਿੱਚੋਂ ਇਹ ਸਾਖੀ ਪੜ੍ਹ ਸਕਦੇ ਹੋ। ਚਿੜੀਓ ਮਰ ਜਾਓ, ਮਰ ਗਈਆਂ। ਕਹਿੰਦਾ ਚਿੜੀਓ ਜਿਉਂ ਪਿਓ, ਜਿਉਂ ਪਿਆ ਤੇ ਬਾਬਾ ਫਰੀਦ ਬਾਗੋ ਬਾਗ ਹੋ ਗਿਆ। ਕਹਿਣ ਲੱਗਾ, ਹੁਣ ਗੱਲ ਬਣੀ, ਹੁਣ ਟੇਕਣਗੇ ਲੋਕੀ ਮੱਥੇ। ਮੱਥਾ ਟਿਕਾਉਣਾ ਵੀ ਗੁਰਮੁਖੋ ਬੜਾ ਨਸ਼ਾ ਜੇ। ਆ ਜਿਹੜੇ ਬਾਬੇ ਮੱਥਾ ਟਿਕਾਉਂਦੇ ਨੇ, ਕਦੇ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਾਂਗਾ, ਜਾਓ ਹਾਂ ਤੇ ਜੇ ਕਿਤੇ ਚਲੇ ਜਾਓ ਨਾ, ਤੇ ਜਿਹੜੇ 4 ਬੰਦੇ ਮੱਥਾ ਟੇਕਣਗੇ ਕਹਿਣਗੇ ਪ੍ਰੇਮੀ ਬਾਬਾ। ਜਿਹੜਾ ਨਹੀਂ ਟਿਕਦਾ ਕਹਿੰਦਾ ਉਹ ਬੰਦਾ ਕਿੱਥੋਂ ਆਇਆ। ਐ ਖਲੋਣਗੇ ਜਿਵੇਂ ਵਲੈਤੀ ਗਾਂ ਚੋਈਦੇ ਨਾ, ਇਉਂ ਬਾਬੇ ਖਲੋਂਦੇ ਜੇ ਮੱਥਾ ਟਿਕਾਉਣ ਵਾਲੇ। ਬਚੋ ਇਹਨਾਂ ਲੋਕਾਂ ਕੋਲੋਂ, ਮੱਥਾ ਟੇਕਣਾ ਤੇ ਸਾਹਿਬ ਨੂੰ ਟੇਕਿਆ ਕਰੋ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਟੇਕਿਆ ਕਰੋ, ਬੰਦਿਆਂ ਤੋਂ ਬਚੋ, ਰਹੋ ਵਿਚਾਰ। ਆ ਗਿਆ ਬਾਬਾ, ਕਹਿਣ ਲੱਗਾ ਬੀਬੀ ਪਾਣੀ ਪਿਆ। ਬੀਬੀ ਕਹਿਣ ਲੱਗੀ, ਬਾਬਾ ਟੇਕ ਕੇ ਬਹਿ ਜਾ, ਮੇਰੀ ਭੈਣ ਦੇ ਘਰ ਅੱਗ ਲੱਗੀ ਤੇ ਮੈਂ ਅੱਗ ਬੁਝਾ ਰਹੀ ਹਾਂ, ਤੇ ਚਿੜੀਆਂ ਨੀ ਵੀ ਤੇਰੇ ਦਾਬੇ ਨਾਲ ਮਰ ਜਾਣਗੀਆਂ, ਬਹਿ ਜਾ ਟੇਕੇ। ਜਦੋਂ ਚਿੜੀਆਂ ਦੀ ਗੱਲ ਆਖੀ ਨਾ, ਤੇ ਬਾਬੇ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਵੀ ਇਹਨੂੰ ਕਿਵੇਂ ਪਤਾ ਚੱਲਿਆ। ਬੀਬੀ ਨੇ ਆਪਣਾ ਕੰਮ ਕੀਤਾ, ਉਹ ਪਾਣੀ ਡੋਲਿਆ, ਉਹਦਾ ਨਾਂ ਸੀ ਭਾਗ ਭਰੀ। ਇੱਕ ਭਾਗ ਭਰੀ ਉਹ ਬਾਬੇ ਫਰੀਦ ਮੌਕੇ, ਇੱਕ ਮਾਤਾ ਭਾਗ ਭਰੀ ਜਿਹੜੀ ਸ੍ਰੀਨਗਰ ਰਹਿੰਦੀ ਸੀ, ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਬੀਬੀ ਦੀ ਕਲਿਆਣ ਕੀਤੀ। ਇਹ ਭਾਗ ਭਰੀ ਇੱਥੇ ਸਿੱਖ ਇਤਿਹਾਸ ਵਿੱਚ ਵੀ ਉਧਰ ਵੀ ਹੈ, ਦੋ ਨਾਂ ਨੇ ਭਾਗ ਭਰੀਆਂ ਦੇ। ਬੀਬੀ ਨੇ ਆਪਣਾ ਕਾਰਜ ਕਰ ਲਿਆ ਤੇ ਕਹਿਣ ਲੱਗੀ, ਬਾਬਾ ਜੀ ਆਓ ਪਾਣੀ ਪੀ ਲਓ। ਤੇ ਬਾਬੇ ਦੀ ਤੇਹ ਤਾਂ ਉੱਡ ਗਈ। ਕਹਿਣ ਲੱਗਾ, ਬੀਬੀ ਮੈਨੂੰ ਇਹ ਦੱਸ ਵੀ ਤੇਰੀ ਭੈਣ ਦੇ ਘਰ ਅੱਗ ਲੱਗੀ ਤੇ ਇੱਥੋਂ ਪਾਣੀ ਪਾਈ ਜਾਣੀ ਹੈ, ਤੇਰੇ ਕੋਲ ਇੰਨੀ ਸ਼ਕਤੀ ਕਿੱਥੋਂ ਆਈ? ਉਹ ਕਹਿੰਦੀ, ਜੀ ਮੈਂ ਮੁਕਲਾਵੇ ਆਈ ਸਾਂ ਤੇ ਮੇਰੀ ਸੱਸ ਦਾ ਮੰਜਾ ਦੂਰ ਸੀ ਤੇ ਮੇਰੇ ਪਤੀ ਨੇ ਆਖਿਆ ਪਾਣੀ, ਮੈਂ ਘੜੇ ਚੋਂ ਪਾਣੀ ਭਰਿਆ ਤੇ ਛੰਨਾ ਲੈ ਕੇ ਖਲੋ ਗਈ, ਮੈਂ ਬੁਲਾਇਆ ਨਹੀਂ। ਕੁਝ ਸਮੇਂ ਤੋਂ ਬਾਅਦ ਕਹਿਣ ਲੱਗਾ ਪਾਣੀ, ਤੇ ਮੈਂ ਕਿਹਾ ਜੀ ਲਓ ਪਾਣੀ, ਐਸ ਕਾਰਨ ਕਰਕੇ ਮੇਰੇ ਚ ਇੰਨੀ ਸ਼ਕਤੀ ਆ ਗਈ ਹੈ। ਸੋ ਇਸ ਕਰਕੇ ਦੋ ਸਾਖੀਆਂ ਸੁਣਾਉਣ ਤੋਂ ਭਾਵ ਹੈ, ਜਿਹੜੀ ਅੱਗ ਹੈ ਨਾ, ਇਹ ਵੀ ਪਰਮਾਤਮਾ ਦੇ ਭੈ ਵਿੱਚ ਹੈ, ਉਹਦੇ ਡਰ ਵਿੱਚ ਹੈ।
ਭੈ ਵਿੱਚ ਧਰਤੀ ਦੱਬੀ ਭਾਰ,
ਜਿਹੜੀ ਧਰਤੀ ਹੈ ਨਾ ਇਹ ਵੀ ਪਰਮਾਤਮਾ ਦੇ ਭੈ ਵਿੱਚ ਡੱਬੀ ਹੋਈ ਹੈ। ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਗਏ ਨੇ, ਜਿਹਨੂੰ ਆਪਾਂ ਨਾਨਕ ਮਤਾ ਕਹਿੰਦੇ, ਨਾਨਕ ਮਤਾ ਉਹਦਾ ਜਾ ਕੇ ਇਤਿਹਾਸ ਪੜ੍ਹਨਾ ਕਿ ਉਹਦਾ ਪਹਿਲਾ ਨਾਂ ਸੀ ਗੋਰਖ ਮਤਾ। ਧੰਨ ਗੁਰੂ ਨਾਨਕ ਪਾਤਸ਼ਾਹ ਗਏ, ਇਹ ਧਰਤੀ ਕਹਿੰਦੀ ਨਾਨਕ ਮਤਾ। ਚੌਧਰ ਨੂੰ ਛੱਡਣਾ ਬੜਾ ਔਖਾ ਹੈ, ਕੁਰਸੀ ਨੂੰ ਛੱਡਣਾ ਬੜਾ ਔਖਾ ਹੈ। ਉਹਨਾਂ ਜੋਗੀਆਂ ਨੇ ਇੱਕ ਜੁਗਤੀ ਵਰਤੀ, ਥਾਂ ਪੁੱਟ ਕੇ ਉੱਪਰ ਮਾੜੇ ਜੀ ਛੱਤ ਪਾ ਕੇ ਤੇ ਕਹਿਣ ਲੱਗੇ, ਬਾਬਾ ਨਾਨਕ ਤੈਨੂੰ ਭੁਲੇਖਾ ਹੈ, ਧਰਤੀ ਵੀ ਵਾਰ ਦਿੰਦੀ ਹੈ, ਇਹ ਗੋਰਖ ਮਤਾ ਗੋਰਖ ਮਤਾ ਹੈ। ਗੁਰੂ ਪਾਤਸ਼ਾਹ ਨੇ ਭਾਈ ਮਰਦਾਨੇ ਵੱਲ ਵੇਖਿਆ ਤੇ ਹੱਸ ਪਏ, ਕਹਿਣ ਲੱਗੇ ਵੇਖ ਲੈ ਮਰਦਾਨੇ ਹਟਦੇ ਨੀ ਆਪਣੀ ਆਤਮਾ ਤੋਂ। ਉੱਥੇ ਲਿਖਿਆ ਹੈ ਕਿ ਜਿੱਥੇ ਉਹ ਬੱਚਾ ਬੈਠਾ ਥੱਲੇ ਵਾੜਿਆ ਸੀ ਨਾ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਚਰਨ ਉੱਥੇ ਰੱਖਿਆ ਤੇ ਥੱਲਿਓ ਆਵਾਜ਼ ਆਈ, ਸਿੱਧੋ ਇਹ ਗੋਰਖ ਮਤਾ ਨੀ, ਇਹ ਨਾਨਕ ਮਤਾ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਜਿਹੜੀ ਧਰਤੀ ਹੈ ਨਾ ਇਹ ਵੀ ਪਰਮਾਤਮਾ ਦੇ ਭੈ ਵਿੱਚ ਹੈ, ਉਹਦੇ ਡਰ ਵਿੱਚ ਹੈ।
ਭੈ ਵਿੱਚ ਇੰਦ ਫਿਰੈ ਸਿਰ ਭਾਰ,
ਇਸੇ ਪ੍ਰਕਾਰ ਜਿਹੜਾ ਸੁਰਗ ਦਾ ਰਾਜਾ ਇੰਦਰ ਹੈ ਇਹ ਵੀ ਪਰਮਾਤਮਾ ਦੇ ਭੈ ਵਿੱਚ ਜਾਨਣਾ ਕਰੀਏ।
ਭੈ ਵਿੱਚ ਰਾਜਾ ਧਰਮ ਦੁਆਰ,
ਇਸੇ ਪ੍ਰਕਾਰ ਜਿਹਨੂੰ ਆਪਾਂ ਧਰਮ ਰਾਜਾ ਕਹਿੰਦੇ ਹਾਂ ਇਹ ਵੀ ਪਰਮਾਤਮਾ ਦੇ ਭੈ ਵਿੱਚ ਹੈ। ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ ਨਾ ਤੇ ਕੀਰਤਨ ਸੁਲ ਦਾ ਪਾਠ ਕਰਦੇ ਹਾਂ ਉਦੋਂ ਹੀ ਆਪਾਂ ਸ਼ਬਦ ਪੜ੍ਹਦੇ ਹਾਂ। ਜਿਹੜਾ ਧਰਮ ਰਾਜਾ ਨਾ ਗੁਰਮੁਖੋ, ਜਦੋਂ ਆਪਾਂ ਗੁਰੂ ਕਮਲ ਛਕਾਂ ਲਾਵਾਂਗੇ ਨਾ ਤੇ ਆਪਾਂ ਪੜ੍ਹਦੇ, ਜਮ ਕਾਲ ਮਿਲੇ ਦੇ ਭੇਟ ਸੇਵਕ ਨੇ ਧੋਈ। ਜਿਹੜੇ ਧਰਮ ਰਾਜੇ ਤੋਂ ਲੋਕੀ ਡਰਦੇ ਨੇ ਨਾ, ਜੇ ਆਪਾਂ ਗੁਰੂ ਦੀ ਰਹਿਤ ਮਰਿਆਦਾ ਚ ਪ੍ਰਪਾਕਾਂ ਜੋ ਆਪਾਂ ਨੂੰ ਕਲਗੀਧਰ ਬਾਪੂ ਨੇ ਦ੍ਰਿੜ ਕਰਾਈ ਹੈ, ਆਪਾਂ ਪੰਜਾਂ ਕਕਾਰਾਂ ਦੀ ਰਹਿਤ ਰੱਖਦੇ ਹਾਂ, ਆਪਾਂ ਪੰਜਾਂ ਕ੍ਰਹਿਤਾਂ ਤੋਂ ਬਚੇ ਹਾਂ, ਆਪਾਂ ਬਾਣੀ ਤੇ ਬਾਣੀ ਚ ਪ੍ਰਪਾਕਾਂ ਤੇ ਆਪਾਂ ਬਾਣੀ ਚ ਪੜ੍ਹਦੇ ਹਾਂ। ਜਦੋਂ ਆਪਾਂ ਦੁਨੀਆਂ ਤੋਂ ਜਾਵਾਂਗੇ ਨਾ, ਧਰਮ ਰਾਜਾ ਲੋਕਾਂ ਦੀਆਂ ਤਾਂ ਬਾਹਾਂ ਮਰੋੜਦਾ ਤੇ ਆਪਾਂ ਨੂੰ ਕਵੇਗੇ, ਆਓ ਜੀ ਆਇਆਂ ਨੂੰ ਕੀ ਸੇਵਾ ਮੈਂ ਕਰਾਂ ਤੁਹਾਡੀ। ਮੈਂ ਆਪਣੇ ਕੋਲੋਂ ਨਹੀਂ ਜੀ ਕਹਿ ਰਿਹਾ, ਗੁਰਬਾਣੀ ਦੀ ਪੰਕਤੀ ਪੜ੍ਹ ਲੱਗਾ, ਜੇ ਕੋ ਜੀ ਕਹੇ ਉਹਨਾਂ ਕੋ ਤਾਂ ਜਮ ਕੀ ਤਲਬ ਨਾ ਹੋਈ। ਜਿਹੜਾ ਧਰਮ ਰਾਜਾ ਨਾ ਉਹ ਵੀ ਆਪਾਂ ਨੂੰ ਸਤਿਕਾਰ ਨਾਲ ਮਿਲੇਗਾ। ਕਿਉਂ? ਗੁਰਦੇਵ ਕਹਿੰਦੇ ਧਰਮ ਰਾਜਾ ਵੀ ਉਸ ਪਰਮਾਤਮਾ ਦੇ ਭੈ ਵਿੱਚ ਹੈ, ਉਹਦੀ ਆਗਿਆ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ।
ਭੈ ਵਿੱਚ ਸੂਰਜ ਭੈ ਵਿੱਚ ਚੰਦ,
ਇਸੇ ਪ੍ਰਕਾਰ ਇਹ ਚੰਦਰਮਾ ਤੇ ਸੂਰਜ ਇਹ ਵੀ ਪਰਮਾਤਮਾ ਦੇ ਭੈ ਵਿੱਚ ਨੇ। ਪੁੰਨਿਆਂ ਦੀ ਰਾਤ ਨੂੰ ਚੰਦਰਮਾ ਪੂਰਾ ਆਉਂਦਾ ਤੇ ਮੱਸਿਆ ਦੀ ਰਾਤ ਨੂੰ ਲੱਭਦਾ ਹੀ ਨਹੀਂ। ਦੱਸੋ ਵੀ ਉਹਨੂੰ ਚੱਕੀ ਬੰਦ ਕਿਹਨੇ ਕੀਤਾ ਹੈ, ਉਹਨੂੰ ਕਿਹਨੇ ਜੇਲ੍ਹ ਚ ਭੇਜਿਆ। ਮੱਸਿਆ ਦੀ ਰਾਤ ਨੂੰ ਚੰਦਰਮਾ ਲੱਭਦਾ ਨਹੀਂ, ਲੇਕਿਨ ਪੁੰਨਿਆਂ ਦੀ ਰਾਤ ਨੂੰ ਪੂਰਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਸੂਰਜ ਤੇ ਚੰਦਰਮਾ ਵੀ ਉਹਦੇ ਭੈ ਚ ਨੇ, ਉਹਦੇ ਡਰ ਵਿੱਚ ਹਨ।
ਕੋ ਕਰੋੜੀ ਚਲਤ ਨ ਅੰਤ,
ਕੋ ਕਰੋੜਾਂ ਤੱਕ ਮੀਲਾਂ ਤੱਕ ਇਹਨਾਂ ਨੂੰ ਚੱਲਣਾ ਪੈਂਦਾ, ਅੰਤ ਨਹੀਂ।
ਭੈ ਵਿੱਚ ਸਿੱਧ ਬੁੱਧ ਸੁਰਨਾਥ,
ਇਸੇ ਪ੍ਰਕਾਰ ਜਿਹੜੇ ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਕੋਲ ਸਿੱਧੀਆਂ ਨੇ। ਗੁਰਮੁਖੀ ਤਾਂ ਬੜੀਆਂ ਮੂਲੀ ਚੀਜ਼ਾਂ ਤੇ ਆਪਾਂ ਤਾਂ ਭੜਕ ਜਾਂਦੇ। ਸੁਖਮਨੀ ਸਾਹਿਬ ਤੁਸੀਂ ਪੜ੍ਹਦੇ ਹੋ, ਪਹਿਲੀ ਅਸਪਦੀ ਵਿੱਚ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸਮਝਾਇਆ, ਗੁਰਮੁਖਾ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਤੈਨੂੰ ਆਟੋਮੈਟਿਕਲੀ ਮਿਲ ਜਾਣਗੀਆਂ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਆਪਾਂ ਸਿਮਰਨ ਕਰਦੇ ਨਹੀਂ। ਜੇ ਕਿਸੇ ਮੇਰੀ ਭੈਣ ਦੇ ਭਰਾ ਨੇ ਇਹਦੇ ਬਾਰੇ ਪੂਰੀ ਮਿਹਨਤ ਕਰਕੇ ਜਾਣਕਾਰੀ ਲੈਣੀ ਹੈ ਨਾ, ਸਿੱਖ ਸੰਤ ਬਾਬਾ ਕਿਰਪਾਲ ਸਿੰਘ ਹੋਰਾਂ ਨੇ ਆਪਣੇ ਸੁਖਮਨੀ ਸਾਹਿਬ ਦੇ ਟੀਕੇ 'ਚ ਇਹਦੀ ਵਿਆਖਿਆ ਕੀਤੀ ਹੈ। ਜਿਹੜੇ ਸੱਤੋ ਵਾਲੀ ਗਲੀ ਵਾਲੀ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਕਮਾਲੀਏ ਵਾਲੇ ਕੋ ਮਹਾਂਪੁਰਸ਼ ਹੋਏ ਨੇ, ਬਾਰ ਦੇ ਇਲਾਕੇ ਦੇ ਵਿੱਚ ਉਹ ਗੁਰਮਤਿ ਪ੍ਰਚਾਰ ਕਰਨ ਲਈ ਗਏ। ਉੱਥੇ ਦੋ ਹਫ਼ਤੇ ਉਹਨਾਂ ਨੇ ਕਥਾ ਕੀਰਤਨ ਕਰਨਾ ਅਤੇ ਜਲੰਧਰ ਜ਼ਿਲ੍ਹੇ ਦਾ ਰਾਈ ਜਿਹੜਾ ਰੋਟੀ ਤੋਂ ਆਤਰੋ ਥਾਂ ਥਾਂ ਭਟਕਦਾ ਫਿਰਦਾ, ਕਿਤੇ ਰੋਟੀ ਨਹੀਂ ਮਿਲਦੀ ਉਹਨੂੰ। ਮੈਂ ਨਾਲ ਫੱਜੀ ਕਹਿੰਦਾ ਵੀ ਜੇ ਕਿਸੇ ਮੇਰੇ ਭੈਣ ਭਰਾ ਨੇ ਵਿਸਤਾਰ ਨਾਲ ਪੜ੍ਹਨਾ ਵਾ, ਤੁਸੀਂ ਸੁਖਮਨੀ ਸਾਹਿਬ ਦਾ ਟੀਕਾ ਜੋ ਸਤ ਬਾਬਾ ਕਿਰਪਾਲ ਸਿੰਘ ਨੇ ਕੀਤਾ ਤੁਸੀਂ ਉਹਦੇ ਚੋਂ ਪੜ੍ਹ ਲੈਣਾ। ਉਹ ਰਾਈ ਦੇ ਮਨ ਚ ਵਿਚਾਰ ਆਏ ਵੀ ਮਨਾ ਇੱਥੇ ਮਹਾਂਪੁਰਸ਼ ਆਏ ਨੇ ਤੇ ਕੰਮ ਪਤਾ ਨਹੀਂ ਕਦੋਂ ਮਿਲਣਾ ਕਿ ਨਹੀਂ ਮਿਲਣਾ, ਤੇ ਸਮਾਗਮ ਚੱਲਦਾ ਵੀ ਆਪਾਂ ਦੋ ਹਫ਼ਤੇ ਰੱਜ ਕੇ ਰੋਟੀ ਖਾ ਲਾਂਗੇ ਗੁਰਦੁਆਰਿਓਂ, ਰੋਟੀ ਤਾਂ ਮਿਲਦੀ ਹੈ ਨਾ। ਜਿੱਥੇ ਜੋੜਾ ਖਾਣਾ ਸੀ ਨਾ, ਜਿੱਥੇ ਆਪਾਂ ਜੋੜੇ ਰੱਖਦੇ ਹਾਂ ਜੋੜਾ ਘਰ, ਉਹ ਰਾਈ ਉੱਥੇ ਜੋੜੇ ਖਾਨੇ ਚ ਆਣ ਕੇ ਨਾਲ ਸੇਵਾ ਕਰਨ ਲੱਗ ਪਿਆ, ਕਥਾ ਦਾ ਭੋਗ ਪਿਆ। ਤੇ ਕਿਉਂਕਿ ਰੱਬ ਭੋਲਿਆਂ ਦਾ, ਭੋਲਿਆਂ ਦਾ ਆਪਾਂ ਚਲਾਕ ਤਾਂ ਨਹੀਂ ਗੱਲ ਬਣਦੀ, ਚਤਰਾਈ ਨਾ ਚਤਰ ਭੁਜ ਪਾਈਏ, ਭੋਲੇ ਭਾਏ ਮਿਲੇ ਰਗੜਾਇਆ। ਉਹ ਰਾਈ ਕਹਿਣ ਲੱਗਾ ਬਾਪ ਅੱਲਾ ਵਾਲਿਓ, ਢਿੱਡੋਂ ਭੁੱਖਾ ਜਲੰਧਰ ਤੋਂ ਚੱਲ ਕੇ ਆਇਆ, ਅੱਲਾ ਕੋਲ ਰੋਟੀ ਲੈ ਦਿਓ। ਕਹਿਣ ਲੱਗੇ ਮੀਆਂ ਇੱਕ ਪੰਕਤੀ ਦਾ ਜਾਪ ਕਰ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਇੰਨੀ ਪੰਕਤੀ ਪੜੀ। ਕਹਿਣ ਲੱਗੇ ਜੀ ਮੈਨੂੰ ਬਹੁਤ ਹੀ ਨਹੀਂ ਆਉਣੀ। ਉਹਨੇ ਹੌਲੀ ਹੌਲੀ ਮਿਹਨਤ ਕੀਤੀ, ਘੜੀ ਮੁੜੀ ਪੰਕਤੀ ਪੜੀ ਜਾਏ। ਉੱਥੇ ਲਿਖਿਆ ਕਿ ਸੂਬੇਦਾਰ ਆਇਆ, ਉਹ ਵੀ ਸਮਾਗਮ ਦੇ ਵਿੱਚ ਸੁਣ ਕਥਾ ਸੁਣ ਲਈ। ਉਹ ਕਹਿੰਦਾ ਮੀਆਂ ਕੀ ਕਰਦਾ? ਕਹਿੰਦਾ ਸਰਦਾਰ ਜੀ ਭੁੱਖਾ ਮਰਦਾ ਤੇ ਕੰਮ ਨਹੀਂ ਮਿਲਦਾ। ਉਹ ਕਹਿੰਦਾ ਮੇਰੇ ਸੱਤ ਮਰਬੇ ਨੇ, ਮੈਂ ਤੈਨੂੰ ਬਲਦ ਵੀ ਲੈ ਦਿੰਦਾ ਤੇ ਮੇਰੀ ਪੈੜੀ ਚ ਵਾਹੀ ਕਰ, ਆਪਾਂ ਲੈਣ ਦੇਣ ਫੇਰ ਕਰ ਲਾਂਗੇ। ਉਹ ਸੂਬੇਦਾਰ ਨੇ ਉਹਨੂੰ ਸੱਤ ਮਰਬੇ ਦੇ ਦਿੱਤੇ। ਉਹ ਪੰਕਤੀਆਂ ਪੜ੍ਹੀ ਗਿਆ ਤੇ ਮੈਂ ਸਦਕੇ ਜਾਣਾ ਉਸ ਗੁਰਮੁਖ ਪਿਆਰੇ ਦੇ। ਤਿੰਨਾਂ ਸਾਲਾਂ ਤੋਂ ਬਾਅਦ ਕਹਿਣ ਲੱਗਾ ਅੱਲਾ ਵਾਲਿਓ, ਕਦੇ ਰੋਟੀ ਤੋਂ ਆਤਰ ਸਾਂ, ਅੱਜ ਮੈਂ ਦੋ ਮਰਬਿਆਂ ਦਾ ਮਾਲਕ ਬਣ ਗਿਆ। ਜੇ ਉਸ ਪੰਕਤੀ ਨਾਲ ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਪਰ ਮੈਂ ਸਦਕੇ ਜਾਣਾ ਉਸ ਮੁਸਲਮਾਨ ਬਜ਼ੁਰਗ ਦੇ। ਕਹਿੰਦਾ ਜੇ ਇੱਥੋਂ ਦੇ ਪਦਾਰਥ ਮਿਲ ਗਏ ਉਹਨੂੰ ਅੱਗੇ ਦਾ ਵੀ ਦੱਸ ਦਿਓ। ਆਪਾਂ ਤਾਂ ਮਿਲ ਜਾਂ ਤੇ ਆਪਾਂ ਕਹਿਣਾ ਹੁਣ ਆਪਾਂ ਰੱਬ ਬਣ ਜਾਣੇ, ਰੱਬ ਨੂੰ ਤਾਂ ਭੁਲਾ ਹੀ ਦਿੰਦੇ ਆਪਾਂ। ਕਹਿੰਦਾ ਜੀ ਅੱਗੇ ਦਾ ਵੀ ਦੱਸੋ। ਮਹਾਂਪੁਰਸ਼ ਕਹਿਣ ਲੱਗੇ ਅਗਲੀ ਪੰਕਤੀ ਪਾੜ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਔਰ ਇਹਨਾਂ ਦੋ ਪੰਕਤੀਆਂ ਦੇ ਨਾਲ ਉਸ ਰਾਈ ਦਾ ਬੇੜਾ ਬੰਨੇ ਹੋ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਜਿਹੜੇ ਸਿੱਧੀਆਂ ਸ਼ਕਤੀਆਂ ਦੇ ਮਾਲਕ ਨੇ, ਜਿਹੜੇ ਬੁੱਧੀਮਾਨ ਨੇ, ਜਿਹੜੇ ਦੇਵਤੇ ਨੇ, ਜਿਹੜੇ ਨੌ ਨਾਥ ਨੇ, ਇਹ ਵੀ ਪਰਮਾਤਮਾ ਦੀ ਭੈ ਚ ਨੇ, ਡਰ ਵਿੱਚ ਹਨ।
ਭੈ ਵਿੱਚ ਆਡਾ ਨੇ ਆਕਾਸ਼,
ਗੁਰਮੁਖੋ ਮਕਾਨ ਬਣਾਉਂਦੇ ਹਾਂ, ਥੱਲੇ ਥੰਮੀਆਂ ਕਰਦੇ ਹਾਂ, ਕੰਧਾਂ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਕਾਸ਼ ਥੱਲੇ ਕਿ ਥੰਮੀਆਂ ਵੇਖੀਆਂ ਹੀ, ਇੰਨਾ ਵੱਡਾ ਆਕਾਸ਼ ਹੈ। ਇਹ ਆਕਾਸ਼ ਵੀ ਉਸ ਪਰਮਾਤਮਾ ਦੇ ਭੈ ਵਿੱਚ ਹੈ, ਉਹਦੇ ਡਰ ਵਿੱਚ ਹੈ।
ਭੈ ਵਿੱਚ ਜੋਧ ਮਹਾਬਲ ਸੂਰ,
ਵੱਡੇ ਵੱਡੇ ਮਹਾਬਲੀ ਸੂਰਮੇ, ਇਹ ਵੀ ਪਰਮਾਤਮਾ ਦੇ ਭੈ ਵਿੱਚ ਨੇ, ਇਹ ਵੀ ਉਹਦੇ ਖੋ ਵਿੱਚ ਹਨ।
ਭੈ ਵਿੱਚ ਆਵਹਿ ਜਾਵਹਿ ਪੂਰ,
ਇਸ ਪ੍ਰਕਾਰ ਪੂਰਾਂ ਦੇ ਪੂਰ, ਕਿਤੇ ਆਪਾਂ ਤੁਰੇ ਜਾਂਦੇ ਹਾਂ ਤੇ ਕਿਤੇ ਤੁਰੇ ਆ ਰਹੇ ਹਨ। ਕਿਤੇ ਜ਼ੋਰ ਮਕਾਣਾ ਦਾ, ਕਿਤੇ ਵਿਆਹ ਦੇ, ਕਿਤੇ ਮੁਕਲਾਵੇ, ਜਗ ਜੰਕਸ਼ਨ ਗੱਡੀਆਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਕਿਸੇ ਦੇ ਘਰ ਗੁਰਮੁਖੋ ਵਧਾਈਆਂ ਨੇ ਤੇ ਕਿਸੇ ਦੇ ਘਰ ਵੈਣਾਂ ਦੀ ਆਵਾਜ਼ ਆਉਂਦੀ ਹੈ, ਵੈਣਾਂ ਦੀ ਰੋਣ ਪਿੱਟਣ ਦੀ ਆਵਾਜ਼ ਆਉਂਦੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਭੈ ਵਿੱਚ ਆਵੇ ਜਾਵੇ ਪੂਰ, ਇਉਂ ਪੂਰਾਂ ਦੇ ਪੂਰ, ਕੋਈ ਆ ਰਹੇ ਨੇ ਕੋਈ ਜਾ ਰਹੇ ਹਨ।
ਸਗਲਿਆ ਭਉ ਲਿਖਿਆ ਸਿਰ ਲੇਖ,
ਪਰ ਇੱਕ ਗੱਲ ਯਾਦ ਰੱਖੀ, ਇਹ ਸਾਰਾ ਪਰਮੇਸ਼ਰ ਦੇ ਭੈ ਵਿੱਚ ਹੈ। ਇੱਥੇ ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆ ਗਿਆ ਇੱਕਦਮ। ਆ ਪੜ੍ਹਦੇ ਵਾ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੈਨੂੰ ਨਮਸਕਾਰ। ਇਹ ਕਿਉਂ? ਮੇਰੀ ਬਿਰਤੀ ਇੱਕਦਮ ਗੁਰਮੁਖੋ ਸਾਬੂ ਕੀ ਤਲਵੰਡੀ ਚਲੀ ਗਈ ਜੇ। ਉੱਥੇ ਡਲ ਸਿੰਘ ਨੇ ਕਲਗੀਧਰ ਬਾਪੂ ਦੀ ਰਜ ਰਜ ਕੇ ਸੇਵਾ ਕੀਤੀ। ਅੱਜ ਵੀ ਉੱਥੇ ਪਾਣੀ ਦੀ ਕਮੀ ਹੈ, ਕਹਿਣ ਲੱਗਾ ਪਾਤਸ਼ਾਹ ਦੋ ਸਾਲ ਹੋ ਗਏ ਨੇ ਪਾਣੀ ਦੀ ਇੱਕ ਬੂੰਦ ਨਹੀਂ ਪਈ ਤੇ ਕਿਰਪਾ ਕਰ ਕਿਤੇ ਚਾਰ ਕਣੀਆਂ ਪਵਾ ਦੇ। ਆ ਥਾਂ ਥਾਂ ਤੇ ਬਣੇ ਬੈਠੇ ਡੇਰਿਆਂ ਵਾਲੇ ਰੱਬ ਬਣੇ ਬੈਠੇ, ਕਿਤੇ ਸਾਡੇ ਗੁਰੂ ਗੋਬਿੰਦ ਸਿੰਘ ਦੀ ਤੁਸੀਂ ਜੁੱਤੀ ਵਰਗੇ ਵੀ ਨਹੀਂ। ਮੇਰੇ ਤੇ ਯਕੀਨ ਨਹੀਂ ਕਰਨਾ, ਇਤਿਹਾਸ ਪੜ੍ਹੋ, ਜਿਹੜੀ ਸ਼ਾਮ ਦੀ ਕਥਾ ਹੁੰਦੀ ਨਾ ਉਹ ਚੋਂ ਇਤਿਹਾਸ ਪੜ੍ਹ ਕੇ ਵੇਖਿਆ ਜੇ। ਕਹਿਣ ਲੱਗਾ ਪਾਤਸ਼ਾਹ ਕਰੋ ਕਿਰਪਾ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਛਿੱਤਰ ਲੈ ਜਾ। ਕਹਿੰਦਾ ਜੀ ਛਿੱਤਰ? ਕਹਿੰਦੇ ਮੀਂਹ ਪਾਉਣਾ ਹੀ, ਤੂੰ ਉੱਪਰ ਨੂੰ ਛਿੱਤਰ ਕਰਕੇ ਮਾਰੀ ਤੇ ਆਖੀ ਇੰਦਰਾ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਹੁਕਮ ਐਂਪੀ ਪਾ। ਗੁਰਮੁਖੋਂ ਕਹਿੰਦੇ ਉਹਨੇ ਛਿੱਤਰ ਤਾਂ ਨੂੰ ਸੁੱਟਿਆ ਤੇ ਕਹਿਣ ਲੱਗਾ ਇੰਦਰਾ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਹੁਕਮ ਮੀਂਹ ਪਾ। ਲਗਾਤਾਰ ਗੁਰਮੁਖੋਂ ਤਿੰਨ ਦਿਨ ਮੀਂਹ ਪਿਆ। ਡੱਲਾ ਡੱਲ ਸਿੰਘ ਆਇਆ, ਸਵਾਬ ਬੜਾ ਹਸਮੁਖ ਸੀ, ਭੋਲਾ ਸੀ ਨਾ। ਕਹਿਣ ਲੱਗਾ ਪਾਤਸ਼ਾਹ ਮੈਂ ਤੁਹਾਨੂੰ ਮੀਂਹ ਲਈ ਆਖਿਆ ਸੀ ਕਿ ਇਲਾਕਾ ਡੋਬਣ ਲਈ ਆਖਿਆ ਸੀ? ਅਸੀਂ ਤਾਂ ਪਾਣੀ ਤੋਂ ਤਰਸਦੇ ਸਾਂ ਘੁੱਟ ਤੋਂ, ਤੇ ਤੁਸੀਂ ਆਖਿਆ ਸੀ ਪਵਾ ਦੇਣੇ ਤੇ ਤਿੰਨ ਦਿਨ ਹੋ ਗਏ ਹਟਦਾ ਨਹੀਂ। ਨਮਸਕਾਰ ਬਾਜਾਂ ਵਾਲਿਆ ਤੈਨੂੰ ਫੇਰ। ਕਹਿੰਦੇ ਡੱਲ ਸਿਆਂ ਫੇਰ ਛਿੱਤਰ ਲੈ ਜਾ ਤੇ ਜਾ ਕੇ ਇੰਦਰ ਨੂੰ ਕਹਿ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਮੀਂਹ ਬੰਦ ਕਰ ਦੇ। ਔਰ ਮੀਂਹ ਰੁਕਿਆ। ਇਸ ਕਰਕੇ ਗੁਰਮੁਖੋ ਆਪਾਂ ਗੁਰੂ ਕੇ ਸਿੱਖ ਹਾਂ, ਆਪਾਂ ਗੁਰੂ ਦੇ ਭੈ ਚ ਰਹੀਏ। ਮੇਰੇ ਪਾਤਸ਼ਾਹ ਕਹਿੰਦੇ ਸਗਲਿਆ ਪਾਓ ਲਿਖਿਆ ਸਿਰ ਲੇਖ, ਇਹ ਸਾਰਿਆਂ ਦੇ ਮੱਥੇ ਉੱਪਰ ਪਰਮਾਤਮਾ ਦਾ ਭੈ ਲਿਖਿਆ ਭੈ ਵਿੱਚ ਹਨ।
ਨਾਨਕ ਨਿਰਭਉ ਨਿਰੰਕਾਰ ਸੱਚ ਏਕ,
ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੈ ਜਿਹਨੂੰ ਕਿਸੇ ਦਾ ਭੈ ਨਹੀਂ। ਆਪਾਂ ਰੋਜ਼ ਹੀ ਪਾਠ ਕਰਦੇ ਨਿਰਭਉ ਨਿਰਵੈਰ, ਕਿਉਂਕਿ ਵੈਰ ਨਹੀਂ ਤੇ ਜਿਹਦਾ ਵੈਰ ਹੁੰਦਾ ਉਹ ਡਰਦਾ ਵੀ। ਜੇ ਜਿਹਦਾ ਵੈਰ ਹੋਵੇ ਆਪਾਂ ਖਿਆਲ ਰੱਖਦੇ ਦੁਸ਼ਮਣ ਕਿਤੇ ਨੁਕਸਾਨ ਨਾ ਕਰਦੇ, ਉਹ ਪਰਮਾਤਮਾ ਵੈਰ ਤੋਂ ਰਹਿਤ ਇਸ ਕਰਕੇ ਨਿਰਭਉ ਹੈ।
ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ।
ਜੇ ਤੂੰ ਆਖੇ ਨੇ ਵੀ ਰੱਬ ਦਾ ਤੂੰ ਰੰਗ ਰੂਪ ਬਣਾ ਦੇ ਵੀ ਉਹਦੀਆਂ ਚਾਰ ਬਾਹਾਂ ਨੇ ਇੰਨੀਆਂ ਬਾਹਾਂ ਨੇ, ਉਹ ਆਕਾਰ ਤੋਂ ਰਹਿਤ ਹੈ। ਜਿਹੋ ਜਿਹੋ ਜੀ ਕਿਸੇ ਨੇ ਭਾਵਨਾ ਕੀਤੀ ਉਸੇ ਰੂਪ ਵਿੱਚ ਉਹਨੂੰ ਪ੍ਰਗਟ ਹੋ ਕੇ ਦੀਦਾਰ ਦਿੱਤਾ।
ਹੋਰ ਕੇਤੇ ਰਾਮ ਰਵਾਲ,
ਇਸ ਪ੍ਰਕਾਰ ਰਾਮ ਵਰਗੇ ਜਿਵੇਂ ਵਾਲ ਹੁੰਦਾ ਨਾ, ਇਸ ਪ੍ਰਕਾਰ ਕਈ ਰਾਮ ਹੋ ਗਏ। ਕੇਤੇ ਇੰਦ ਚੰਦ ਸੂਰ ਕੇਤੇ ਆਪਾਂ ਪਾਠ ਕਰਦੇ ਹਾਂ, ਇਸ ਪ੍ਰਕਾਰ ਕਈ ਰਾਮ ਹੋ ਗਏ।
ਕੇਤੀਆ ਕੰਨ ਕਹਾਣੀਆਂ,
ਇਸੇ ਪ੍ਰਕਾਰ ਕਈ ਕ੍ਰਿਸ਼ਨ ਮਹਾਰਾਜ ਦੀਆਂ ਕਹਾਣੀਆਂ ਕਥਾ ਕਰਦੇ ਹਨ।
ਕੇਤੇ ਵੇਦ ਵਿਚਾਰ,
ਕਈ ਭਾਈ ਵੇਦਾਂ ਦੀ ਚਰਚਾ ਕਰਦੇ ਨੇ, ਉਹਦੇ ਬਾਰੇ ਵਿਚਾਰਾਂ ਕਰਦੇ ਨੇ। ਵੇਦ ਤੋਂ ਪਾਉਂਦਾ ਵੈਸੇ ਗਿਆਨ, ਤੇ ਜਿਹੜੇ ਚਾਰ ਵੇਦ ਨੇ ਨਾ ਰਿਗ ਜੁਜਰ ਸਿਆਮ ਤੇ ਅਥਰਵਣ, ਕਈ ਇਹਨਾਂ ਦੀ ਵਿਚਾਰ ਕਰਦੇ। ਜਿਹੜੇ ਤਿੰਨਾਂ ਵੇਦਾਂ ਦੇ ਗਿਆਤਾ ਉਹਨੂੰ ਕਹਿੰਦੇ ਨੇ ਤ੍ਰਿਵੇਦੀ, ਜਿਹੜੇ ਚਾਰ ਵੇਦਾਂ ਦੇ ਗਿਆਤਾ ਉਹਨੂੰ ਕਹਿੰਦੇ ਨੇ ਚਤੁਰਵੇਦੀ। ਇਸ ਪ੍ਰਕਾਰ ਕੋਈ ਚਤੁਰਵੇਦੀ ਕੋਈ ਤ੍ਰਿਵੇਦੀ ਇਤਿਆਦਿਕ ਇਹ ਵੇਦਾਂ ਦੀ ਵਿਚਾਰ ਕਰਦੇ ਹਨ।
ਕੇਤੇ ਨੱਚਹਿ ਮੰਗਤੇ,
ਕਈ ਭਾਈ ਸਾਂਗ ਬਣਾ ਕਰਕੇ ਤੇ ਮੰਗਤੇ ਬਣ ਕੇ ਮੰਗਦੇ ਹਨ।
ਗੇੜ ਮੋੜ ਪੂਰਹਿ ਤਾਲ,
ਵਾਰ ਵਾਰ ਜਿਵੇਂ ਆ ਭੰਗੜਾ ਪਾਉਂਦੇ ਨੇ ਇਸ ਪ੍ਰਕਾਰ ਉਹ ਤਾਲ ਪੂਰਦੇ ਨੇ ਮੰਗਣ ਲਈ, ਉਹਨਾਂ ਵਸੀਲੇ ਬਣਾਏ ਹਨ।
ਬਾਜ਼ਾਰੀ ਬਾਜ਼ਾਰ ਮਹਿ,
ਇਸ ਪ੍ਰਕਾਰ ਰੋਜੀ ਰੋਟੀ ਦੇ ਆਪਣਾ ਪ੍ਰਦਰਸ਼ਨ ਕਰਨ ਵਾਲੇ ਲੋਕ
ਆਏ ਕੱਢਹਿ ਬਾਜ਼ਾਰ,
ਭਾਈ ਬਾਜ਼ਾਰ ਵਿੱਚ ਵੱਖ ਵੱਖ ਰੂਪ ਬਣਾ ਕਰਕੇ ਤੇ ਪ੍ਰਦਰਸ਼ਨ ਕਰਦੇ ਹਨ।
ਗਾਵਹਿ ਰਾਜੇ ਰਾਣੀਆਂ,
ਕੋਈ ਰਾਜੇ ਦਾ ਜਿਹੜਾ ਦ੍ਰਿਸ਼ ਪੇਸ਼ ਕਰਦਾ ਰਾਜਾ ਬਣਦਾ ਡਰਾਮੇ ਚ, ਕੋਈ ਰਾਣੀ ਬਣਦੀ ਹੈ। ਜਿਵੇਂ ਆਪਾਂ ਸਿਨੇਮੇ ਵੇਖਦੇ ਲੋਕੀ, ਮੈਂ ਤਾਂ ਬੇਨਤੀ ਕਰਾਂਗਾ ਨਾ ਵੇਖਿਆ ਕਰੋ, ਕਿਉਂਕਿ ਸਾਨੂੰ ਕਲਗੀਧਰ ਬਾਪੂ ਨੇ ਆਖਿਆ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੇ ਆਪ ਤਲਾਜਾ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਇਹਨਾਂ ਚੀਜ਼ਾਂ ਵਿੱਚ ਉੱਜਦੇ ਨਹੀਂ, ਪਰ ਫਿਰ ਵੀ ਦੁਨੀਆਂਦਾਰ ਲੋਕ ਆਪਣੀ ਪੇਟ ਪੂਰਤੀ ਲਈ ਕੋ ਰਾਜਾ ਬਣ ਕੇ ਕੋ ਰਾਣੀਆਂ ਬਣ ਕੇ ਇਤਿਆਦਿਕ ਬੋਲੇ ਆਲ ਪਤਾਲ ਇਉਂ ਵਾਦ ਵਾ ਜੋ ਵੀ ਮੂੰਹ ਚ ਆਉਂਦਾ ਬੋਲੀ ਜਾਂਦੇ ਹਨ।
ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ,
ਫਿਰ ਕਹਿੰਦੇ ਆਪਣਾ ਪ੍ਰਦਰਸ਼ਨ ਕਰ ਲਈ। ਲੱਖਾਂ ਰੁਪਈਆਂ ਦੇ ਲੋਕਾਂ ਨੇ ਕੰਨਾਂ ਚ ਮੁੰਦਰਾਂ ਪਾਈਆਂ ਨੇ, ਲੱਖਾਂ ਰੁਪਈਆਂ ਦੇ ਕਈਆਂ ਨੇ ਹਾਰ ਪਾਏ ਨੇ। ਇੱਥੋਂ ਤੱਕ ਮੈਂ ਹਾਰ ਵਾਲੇ ਵੇਹਨਾ ਹੈ ਕਿੰਨੀ ਵੀ ਠੰਡ ਹੋਵੇ ਨਾ ਤੇ ਬਟਨ ਬੰਦ ਨਹੀਂ ਜੇ ਕਰਦੇ। ਸੋਨੇ ਦਾ ਹਾਰ ਗਲ ਚ ਪਾਇਆ ਹੋਵੇ ਨਾ ਤੇ ਪੋਹ ਦਾ ਮਹੀਨਾ ਵੇ ਭਾਵੇਂ ਠੰਡ ਆਕੜ ਜਾਂ ਨਮੂਨੀਆ ਹੋ ਜੇ ਪਰ ਬਟਨ ਨਹੀਂ ਬੰਦ ਕਰਦੇ। ਵੀ ਜੇ ਬਟਨ ਬੰਦ ਕਰਦੇ ਤੇ ਜਿਹੜੀ ਸੋਨੇ ਦੀ ਜੰਜੀਰੀ ਦਿਸਣੀ ਨਹੀਂ ਸਿਆਪਾ ਵੇਖੋ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਲੱਖਾਂ ਰੁਪਈਆਂ ਦੀਆਂ ਕਈਆਂ ਨੇ ਮੁੰਦਰਾਂ ਚ ਪਾਈਆਂ ਨੇ, ਕਈਆਂ ਨੇ ਆਪਣੇ ਗਲੇ ਚ ਹਾਰ ਪਾਏ ਨੇ ਸੋਨੇ ਦੇ।
ਜਿੱਤ ਤਨ ਪਾਈਏ ਹੈ ਨਾਨਕਾ।
ਪਰ ਯਾਦ ਰੱਖੀ ਜਿਹੜੇ ਸਰੀਰ ਤੇ ਇਹ ਹਾਰ ਪਾਏ ਨੇ, ਜਿਹੜੀਆਂ ਇਹ ਮੁੰਦਰੀਆਂ ਪਾਈਆਂ ਨੇ,
ਸੇ ਤਨ ਹੋਵੇ ਸ਼ਾਰ।
ਭਾਈ ਸਵਾਹ ਹੋਇਆ ਨਾ ਸਵਾਹ, ਉਹ ਦਿਨ ਛਾਪਾਂ ਵੀ ਲਾ ਲੈਣੀਆਂ ਤੇ ਗੁਰਮੁਖੋ ਮੁੰਦਰੀਆਂ ਵੀ ਲਾ ਲੈਣੀਆਂ ਨੇ। ਮੈਂ ਇਹ ਆਮ ਕਥਾ ਵਿੱਚ ਕਹਿੰਦਾ ਹੁੰਦਾ ਵੀ ਇੱਕ ਬੇਬੇ ਦੀਆਂ ਤਿੰਨ ਧੀਆਂ ਨੇ ਤੇ ਕੰਨਾਂ ਚ ਦੋ ਵਾਲੀਆਂ ਨੇ। ਭਰਾ ਨੇ ਫੋਨ ਕੀਤਾ ਵੀ ਬੇਬੇ ਬੜੀ ਔਖੀ ਹੈ ਭੈਣ ਜੀ, ਪਤਾ ਨੀ ਰਾਤ ਕੱਢੇ ਕਿ ਨਾ ਕੱਢੇ। ਉਹਨਾਂ ਤਿੰਨਾਂ ਭੈਣਾਂ ਚੋਂ ਸਭ ਤੋਂ ਪਹਿਲਾਂ ਗੱਡੀ ਸਟਾਰਟ ਕਰਦੀ ਹੈ ਵੀ ਜੇ ਮੈਂ ਪਹਿਲਾਂ ਚਲੀ ਗਈ ਤੇ ਵਾਲੀ ਮੇਰੇ ਹਿੱਸੇ 'ਚ ਨਹੀਂ ਤੇ ਦੋਵਾਂ ਨੇ ਬਣਨੀਆਂ ਤੇ ਮੈਨੂੰ ਤੀਜੀ ਨਹੀਂ ਮਿਲਣੀ। ਮਾਂ ਦਾ ਕੋਈ ਅਫਸੋਸ ਨਹੀਂ, ਮਾਂ ਮਰਨੀ ਹੈ ਪਰ ਕੰਨਾਂ ਦੀਆਂ ਵਾਲੀਆਂ ਵੇਂਦੀਆਂ ਵੀ ਕਦੋਂ ਬੇਬੇ ਮਰੇ ਤੇ ਖੱਬੇ ਕੰਨ ਵਾਲੀ ਵਾਲੀ ਮੇਰੀ ਤੇ ਸੱਜੀ ਵਾਲੀ ਤੇਰੀ। ਇਹ ਜੇ ਦੁਨੀਆਂ ਦੀ ਸਾਂਝ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਇਹਨਾਂ ਚੱਕਰਾਂ 'ਚ ਨਾ ਪੈ। ਯਾਦ ਰੱਖ ਆਪਾਂ ਬਾਣੀ ਦੀ ਪੰਕਤੀ ਪੜ੍ਹਦੇ ਹਾਂ, ਇਹ ਤਨ ਢੇਰੀ ਥੀਸੀ ਜਿਹੜਾ ਸਾਡਾ ਸਰੀਰ ਹੈ ਨਾ, ਆਪਾਂ ਕਹਿੰਦੇ ਫਲਾਨਾ 6.5 ਫੁੱਟ ਹੈ, ਜਦੋਂ ਸੰਸਕਾਰ ਹੋ ਗਿਆ ਨਾ ਆਪਾਂ ਏਡੀ ਕੁ ਢੇਰੀ ਬਣ ਜਾਣਾ। ਮੈਂ ਨਹੀਂ ਜੇ ਕਹਿੰਦਾ ਬਾਬੇ ਦੀ ਬਾਣੀ ਇਹ ਤਨ ਢੇਰੀ ਥੀਸੀ ਜਿਹੜਾ ਤੇਰਾ ਸਰੀਰ ਹੈ ਨਾ ਇਹ ਨਿੱਕੀ ਜੀ ਢੇਰੀ ਬਣ ਜਾਏਗਾ।
ਗਿਆਨ ਨਾ ਗੱਲਈ ਢੂੰਡੀ ਹੈ,
ਬਾਕੀ ਇਹ ਕਰੀ ਚੱਲੀਏ ਨਾ ਗੱਲਾਂ ਬਾਤਾਂ। ਫਲਾਨਾ ਗਿਆਨੀ ਬੜੀ ਵਧੀਆ ਕਰਤਾ ਕਰਦਾ ਹੈ, ਕਹਿੰਦੇ ਕੱਲਾ ਗੱਲਾਂ ਕਰਨ ਨਾਲ ਬਾਤ ਨਹੀਂ ਜੇ ਬਣਨੀ। ਕਿਉਂ? ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਬਾਹਰ ਰੰਗ ਚਿੱਟਾ ਤੇ ਅੰਦਰੋਂ ਕਾਲਕ ਹੈ ਤੇ ਗੱਲ ਨਹੀਂ ਜੇ ਬਣਨੀ। ਇਸ ਕਰਕੇ ਕਹਿੰਦੇ ਨੇ ਗਿਆਨ ਨਾ ਗੱਲੀ ਢੂੰਡੀਏ, ਕੇਵਲ ਤੇ ਕੇਵਲ ਦ੍ਰਿਸ਼ਟਾਂਤ ਦੇ ਰਹੇ, ਪ੍ਰਮਾਣ ਦੇ ਲੈ ਫਲਾਨਾ ਬੜਾ ਗਿਆਨਵਾਨ ਹੈ, ਕਹਿੰਦੇ ਗੱਲ ਨਹੀਂ ਬਣਨੀ।
ਕਥਨਾ ਕਰਨਾ ਸਾਰ,
ਜਿਹੜਾ ਪਰਮਾਤਮਾ ਦਾ ਕਥਨ ਕਰਨਾ ਨਾ ਗੁਰਮੁਖੋ, ਇਉਂ ਵੀ ਜਿਵੇਂ ਆਪਾਂ ਲੋਹੇ ਮੁੱਕੀ ਨੂੰ, ਮੁੱਕੀ ਦੇ ਨਾਲ ਲੋਹੇ ਨੂੰ ਭੰਨ ਨਹੀਂ ਨਾ ਸਕਦੇ, ਇਸ ਪ੍ਰਕਾਰ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪਾਂ ਰੋਜ਼ ਪੜ੍ਹਦੇ ਹਾਂ ਅੰਤ ਨਾ ਜਾਪੇ ਪਾਰਾ ਵਾਰ, ਅੰਤ ਨਾ ਜਾਪੇ ਕੀਤਾ ਆਕਾਰ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਕੱਲਾ ਗੱਲਾਂ ਦੇ ਨਾਲ ਬਾਤ ਨਹੀਂ ਬਣਨੀ। ਹਾਂ
ਕਰਮ ਮਿਲੇ ਤਾਂ ਪਾਈਐ,
ਹਾਂ ਜੇ ਵਾਹਿਗੁਰੂ ਬਖਸ਼ਿਸ਼ ਕਰਦੇ, ਕਰਮ ਦਾ ਭਾਵ ਬਖਸ਼ਿਸ਼, ਜੇ ਵਾਹਿਗੁਰੂ ਕਿਰਪਾ ਕਰਦੇ ਫੇਰ ਪ੍ਰਾਪਤੀ ਹੋਵੇਗੀ।
ਹੋਰ ਹਿਕਮਤ ਹੁਕਮ ਖੁਵਾਰ,
ਭਾਵ ਚਲਾਕੀਆਂ ਚੁਸਤੀਆਂ, ਜਿਹੜਾ ਤੂੰ ਹੁਕਮ ਕਰਦਾ ਹੈ, ਜਿਹੜਾ ਤੂੰ ਚਲਾਕੀਆਂ ਵਰਦਾ ਨਾ, ਇਹ ਖੁਆਰ ਹੋਵੇਗਾ, ਇਹਨਾਂ ਨੇ ਕੰਮ ਨਹੀਂ ਆਉਣਾ।
ਪੌੜੀ ਨਦਰ ਕਰੇ ਜੇ ਆਪਣੀ,
ਭਾਈ ਕਿਤੇ ਵਾਹਿਗੁਰੂ ਆਪਣੀ ਨਦਰ ਕਰਦੇ, ਆਪਾਂ ਰੋਜ਼ ਪੜ ਕਰਦੇ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ,
ਤਾਂ ਨਦਰੀ ਸਤਿਗੁਰ ਪਾਇਆ।
ਇਹ ਭਾਈ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਸੱਚੇ ਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ।
ਇਹੋ ਜੀਓ ਬਹੁਤੇ ਜਨਮ ਭਰਮੇ ਆ,
ਪਤਾ ਨੀ ਗੁਰਮੁਖ ਆਪਾਂ ਕਿੰਨੀਆਂ ਜੂਨਾਂ ਚ ਆਇਆ। ਬਾਣੀ ਕਹਿੰਦੀ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋ ਗਏ, ਪਤਾ ਨੀ ਆਪਾਂ ਕਿੰਨਿਆਂ ਦੇ ਪੁੱਤ ਬਣੇ ਤੇ ਕਿੰਨਿਆਂ ਦੇ ਪਿਓ ਬਣੇ ਹਾਂ, ਇਹ ਸਾਨੂੰ ਪਤਾ ਨੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਜੀਓ ਬਹੁਤੇ ਜਨਮ ਭਰਮਿਆ, ਇਹ ਜਿਹੜਾ ਜੀਵ ਆਤਮਾ ਹੈ ਇਹਨੇ ਕਈ ਜਨਮਾਂ ਚ ਭਟਕਣਾ ਕੀਤਾ ਹੈ।
ਤਾਂ ਸਤਿਗੁਰ ਸ਼ਬਦ ਸੁਣਾਇਆ,
ਗੁਰੂ ਨੇ ਕੀਤੀ ਕਿਰਪਾ, ਉਹਨਾਂ ਨੇ ਆਪਣਾ ਉਪਦੇਸ਼ ਇਹਦੇ ਕੰਨਾਂ ਵਿੱਚ ਪਾ ਦਿੱਤਾ। ਤਾਂ
ਸਤਿਗੁਰ ਜੇ ਵਡਦਾਤਾ ਕੋ ਨਹੀਂ,
ਹਜ਼ੂਰ ਨੇ ਫਿਰ ਸੇਧ ਕੀਤਾ ਗੁਰਮੁਖਾ ਕਿਤੇ ਭੁਲੇਖਾ ਨਾ ਖਾ ਜੇ, ਵੀ ਜਿਹੜਾ ਜੰਡ ਵਾਲੀ ਕਬਰ ਵਾਲਾ ਬਾਬਾ ਵੱਡਾ ਕਹਿੰਦੇ ਭੁਲੇਖਾ ਏ, ਉੱਥੇ ਨਾ ਜਾਈ, ਇਵੇਂ ਵਿਆਸਾ ਤੇ ਡੁੱਬਣ ਨਾ ਚਲਾ ਜਾਈ। ਕਿਉਂ? ਗੁਰੂ ਵਰਗਾ ਵੱਡਾ ਦਾਤਾ ਕੋਈ ਨਹੀਂ। ਫਿਰ ਪੰਕਤੀ ਪੜੋ,
ਸਤਿਗੁਰ ਜੇ ਵਡਦਾਤਾ ਕੋ ਨਹੀਂ,
ਗੁਰੂ ਵਰਗਾ ਵੱਡਾ ਹੋਰ ਦਾਤਾ ਕੋਈ ਨਹੀਂ। ਆਪਾਂ ਤਾਂ ਕਿਸੇ ਗੁਰਮੁਖੋਂ ਦੁੱਖ ਸੁੱਖ ਦੇ ਮੌਕੇ ਕਿਸੇ ਨੂੰ 10,000 ਰੁਪਈਆ ਦੇ ਦਈਏ ਤੇ ਆਪਾਂ ਕਹਿੰਦੇ ਯਾਦ ਕਰ ਤੂੰ ਟਕੇ ਟਕੇ ਨੂੰ ਤਰਸਦਾ ਤਾਂ ਮੈਨੂੰ 10,000 ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹਨੇ ਸਾਡੇ ਤੋਂ ਪੁੱਤ ਵਾਰੇ, ਜਿਹਨੇ ਸਾਡੇ ਤੋਂ ਅੰਮਾ ਵਾਰੀ, ਜਿਹਨੇ ਸਾਡੇ ਤੋਂ ਵਾਹ ਵਾਰਿਆ, ਤੇ ਉਹਨੇ ਆਖਿਆ ਸੀ ਪੰਥ ਵਸੇ ਮੈਂ ਉੱਡਣਾ ਮਨ ਚਾਹੋ ਕਨੇਰਾ, ਜਿਹਨੇ ਆਖਿਆ ਸੀ ਇਨ ਪੁੱਤਰ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਊਗਾ ਜੀਵਿਤ ਲੱਖ ਹਜ਼ਾਰ। ਉਹ ਗੁਰੂ ਕੇ ਸਿੱਖਾ ਉਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਛੱਡ ਕੇ ਭੜਕ ਨਾ, ਭੁਲੇਖਾ ਨਾ ਖਾ। ਔਰ ਉਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲੈ ਤੇ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਸਭ ਸੁਣਿਓ ਲੋਕ ਸਭਾਇਆ।
ਭਾਈ ਸਾਰੇ ਜਣੇ ਗੁਰਮੁਖੋ ਇਸ ਗੱਲ ਨੂੰ ਸੁਣ ਲਓ, ਕਿਉਂਕਿ ਬਾਣੀ ਕੱਲੀ ਸਿੱਖਾਂ ਲਈ ਨੀ, ਇਹ ਮੁਸਲਮਾਨਾਂ ਨੂੰ ਵੀ ਸਿੱਖਿਆ ਦਿੰਦੀ ਹੈ, ਇਹ ਪੰਡਤਾਂ ਨੂੰ ਸਿੱਖਿਆ ਵੀ ਦਿੰਦੀ ਹੈ। ਇਸ ਕਰਕੇ ਦੁਨੀਆਂ ਦੇ ਸਾਰੇ ਲੋਕੋ ਧਿਆਨ ਦੇ ਕੇ ਸੁਣਨਾ ਕਰੋ।
ਸਤਿਗੁਰ ਮਿਲਿਆ ਸੱਚ ਪਾਇਆ,
ਸੱਚੇ ਗੁਰੂ ਨੂੰ ਮਿਲੋਗੇ ਸੱਚ ਦੀ ਪ੍ਰਾਪਤੀ। ਤਾਂ ਸੱਚ ਕੀ ਹੈ? ਪਰਮਾਤਮਾ,
ਜਿੰਨੀ ਵਿੱਚੋ ਉਹ ਆਪ ਗਵਾਇਆ।
ਯਾਦ ਰੱਖੀ ਭਾਂਡਾ ਖਾਲੀ ਕਰ ਪਹਿਲਾਂ, ਤੂੰ ਤਾਂ ਮੈਂ ਨਾ ਭਰਿਆ ਪਿਆ, ਜਿੰਨੇ ਵਿੱਚੋਂ ਆਪ ਗਵਾਇਆ, ਆਪਣੇ ਸਰੀਰ ਚੋਂ ਮੈਂ ਕੱਢਾਂਗੇ, ਥਾਂ ਖਾਲੀ ਹੋਵੇਗੀ ਨਾ, ਫਿਰ ਪਰਮਾਤਮਾ ਵਸੇਗਾ। ਆਪਾਂ ਤਾਂ ਮੈਂ ਨਾ ਨੱਕੋ ਨੱਕ ਭਰੇ ਹੋਏ ਆ, ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਿੱਚੋਂ ਮੈਂ ਨੂੰ ਪਾਸੇ ਕੀਤੀ, ਗੁਰੂ ਨੇ ਕਿਰਪਾ ਕਰਕੇ ਉਹ ਪਰਿਪੂਰਨ ਪਰਮਾਤਮਾ ਦੀ ਹੋਂਦ ਉਸ ਗੁਰ ਸਿੱਖ ਨੂੰ ਜਣਾ ਦਿੱਤੇ।
ਜਿਨ ਸੱਚੋ ਸੱਚ ਬੁਝਾਇਆ,
ਸਾਡੇ ਗੁਰੂ ਨੇ ਸਾਨੂੰ ਹੋਰ ਪਾਸੇ ਨਾਲ ਨਹੀਂ ਜੋੜਿਆ, ਉਹਨੇ ਆਖਿਆ ਸਿੱਖਾ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕੋਸੀ ਵੀ ਸੱਚ, ਤੇ ਬਾਕੀ ਜਿੰਨਾ ਕੁਝ ਵੇਖ ਰਿਹਾ ਨਾ, ਦੁਨੀਆਂ ਮਕਾਮੇ ਫਾਨੀ ਤਕੀਕ ਦਿਲਦਾਨੀ, ਇਹ ਸਾਰਾ ਫਲਾਂ ਦਾ ਮਕਾਨ ਹੈ, ਇਹ ਗੱਲ ਦਾ ਆਪਣੇ ਵਿੱਚ ਨਿਰਣਾ ਕਰ। ਇਹ ਸਤਿਗੁਰੂ ਪਾਤਸ਼ਾਹ ਨੇ ਗੁਰਮੁਖੋ ਦੁਨੀ ਚੰਦ ਸੇਠ ਨੂੰ ਸਿੱਖਿਆ ਦਿੱਤੀ, ਜਿਹੜੀ ਸਾਡੇ ਵਾਸਤੇ ਸਿੱਖਾ, ਰੱਬ ਦਾ ਭੈ ਕਰ, ਡਰ ਰੱਖ, ਤਾਂ ਕਿ ਤੂੰ ਪਰਿਪੂਰਨ ਪਰਮਾਤਮਾ ਨੂੰ ਭੈ ਪਰਮਾਤਮਾ ਦਾ ਕਰੇਗਾ ਤੇ ਪ੍ਰਾਪਤੀ ਹੋ ਜਾਏਗੀ, ਵਰਨਾ ਮੈਂ ਵਿੱਚ ਰਿਹਾ ਤੇ ਮਾਰਿਆ ਜਾਏਗਾ। ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ, ਹਜ਼ੂਰ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ, ਗੁਰੂ ਕਾ ਤੇ ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।